सुख सागर मेरे गुरु गोपाला कर कृपा नानक गुण गावै राखो शर्म असाड़ी जीओ तेरे कमन कमन गुण कह कह गावा तू साहिब गुणी निधाना तुमरी महिमा बरन न सको तू ठाकुर ऊच भगवान तेरे गुण बहुते मैं एक न जानिया मैं मूर्ख किश दी जय प्रणवत नानक सुन मेरे साहेबा डुबदा पत्थर ले जाए साहेब श्री गुरु हरकृष्ण साहब पातशाह बाला प्रीतम सतगुरु जी दे पावन स्थान ते जुगो जुग टल श्री गुरु ग्रंथ साहब जी की हजूरी विच सवायमान गुरु की सत संग जीओ सत्कार सहित फतेह प्रवान करो जी वाहिगुरु जी का खालसा वाहिगुरु जी की फतेह। अज जो शब्द बख्शिश होया है जिसकी विचार करनी है पाठ आपने सरवन कीता है गुजरी महला पंजवा गुरु अर्जन देव जी का उच्चारण किया हुआ शब्द पंच पद पंच दे चरण बंद फिक्रे हन कर दूजा दूजे घर विच गाउन वास्ते कीर्तनिया नू सूचना है संखेप मंगल है एक ओंकार सतगुर प्रसाद ओ ओंकार परमात्मा जो एक है सदा एक रस है और सत है गुरु की कृपा द्वारा उसकी प्राप्ति होंदी है उसकी बख्शिश नाल ही शब्द की सूझ आनी सतगुरां ने बाणी लिखन लग्या कहा गुरप्रसाद के गुरु की कृपा नाल ही लिखा जा रही है गुरु की कृपा नाल ही उचारिया जा रहा है गुरु की कृपा नाल ही पढ़िया जाएगा गुरु की कृपा नाल ही सोझी आएगी गुरु की कृपा द्वारा हिरदे च वसेगा। शब्द का मुख भाव है अवर अवर का अर्थ होंदा होर अवर सब मिथ्या सब कुछ मिथ्या मिथ्या की होंगे बदलन हार हूँ कुछ होर होवे घड़ी नू कुछ होर हो जाए हुणे हुणे सुख जापे घड़ी नू दुख हो जाए हुणे प्रकाश जापे घड़ी नू हनेरा हो जाए मिथ्या दिन दे बाद रात खड़ी है रात तो बाद दिन आ जाता सब बदल रहा है मिथ्या है अवर सब मिथ्या लोभ लभे जो लोभ है नासवान है मिथ्या है लभ नासवान है गुरपुरे दियो उपदेशा गुरदपुरे दियो हर नामा जी को यह वस्त फबे पूरे गुरु ने परमात्मा दे नाम दी दात दे दित्ती साडी शोभा साडी फबन साडे वास्ते जेकर सानू सजाउन वास्ते संसार विच कोई सुखावी वस्तु है तो परमात्मा दा नाम ਬਾਕੀ ਤਾਂ ਹੈ ਗੁਜ਼ਰਾਨ। ਗੁਜ਼ਰਾਨ ਵੀ ਚਾਹੀਦੀ ਹੈ ਪਰ ਟਿਕਾ ਵੀ ਚਾਹੀਦਾ। ਹਮੇਸ਼ਾ ਬੰਦਾ ਤੁਰਿਆ ਹੀ ਤਾਂ ਨਹੀਂ ਰਹਿੰਦਾ, ਕਿਤੇ ਟਿਕਦਾ ਵੀ ਹੈ। ਤੁਰਨ ਲਈ ਰਸਤਾ ਵੀ ਚਾਹੀਦਾ, ਟਿਕਣ ਵਾਸਤੇ ਘਰ ਚਾਹੀਦਾ। ਮਾਇਆ ਹੈ ਗੁਜ਼ਰਾਨ, ਪਰਮਾਤਮਾ ਦਾ ਨਾਮ ਹੈ ਟਿਕਾਣਾ। ਇਸ ਨੇ ਸਾਡਾ ਉਧਾਰ ਕਰਨਾ। ਦੋ ਸ਼ਬਦ ਨੇ ਔਰ ਯਾਦ ਰੱਖਣੇ, ਆਧਾਰ ਅਤੇ ਉਧਾਰ। ਆਧਾਰ ਲਿਖਾਂਗੇ ਐੜੇ ਨਾਲ ਅਤੇ ਉਧਾਰ ਲਿਖਾਂਗੇ ਊੜੇ ਨਾਲ। ਆਧਾਰ ਦਾ ਅਰਥ ਹੁੰਦਾ ਆਸਰਾ। ਸੰਸਾਰ ਵਿੱਚ ਮਾਇਆ ਦਾ ਆਸਰਾ ਚਾਹੀਦਾ। ਮਾਇਆ ਨਾ ਹੋਈ ਸੰਸਾਰ 'ਚ ਕੋਈ ਵਸਤੂ ਨਹੀਂ ਮਿਲਣਾ, ਪਰ ਇਸਨੇ ਉਧਾਰ ਨਹੀਂ ਕਰਨਾ। ਸਾਡਾ ਉਧਾਰ ਕਰਨਾ ਨੰਕਾਰ ਨੇ, ਉਧਾਰ ਕਰਨਾ ਪਰਮਾਤਮਾ ਨੇ। ਬੰਦੇ ਭੋਜਨ ਸਰੀਰ ਦਾ ਆਧਾਰ ਹੈ, ਫਿਕਰ ਕਰ ਰੋਟੀ ਦਾ। ਕੱਪੜੇ ਸਰੀਰ ਦਾ ਆਧਾਰ ਨੇ, ਫਿਕਰ ਕਰ ਕੱਪੜਿਆਂ ਦੀ। ਮਕਾਨ ਸਰੀਰ ਦਾ ਆਧਾਰ ਹੈ, ਇਹਦਾ ਫਿਕਰ ਕਰ। ਉਧਾਰ ਦਾ ਵੀ ਤਾਂ ਫਿਕਰ ਕਰ ਕਿ ਆਤਮਾ ਦਾ ਉਧਾਰ ਕਿਵੇਂ ਹੋਵੇ, ਮੈਂ ਤਰ ਕਿਵੇਂ ਜਾਵਾਂ। ਭਗਤ ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਬਚਨ ਕਿਹਾ। ਉਹ ਕਹਿੰਦੇ ਨੇ, ਲੋੜ ਮੇਰੀ ਦਿਹਾੜੀ ਦੀ ਇੰਨੀ ਕਿ ਮੈਨੂੰ ਦੇ ਦਿਆ ਕਰ ਅਤੇ ਮੈਂ ਬੰਦਗੀ ਕਰਦਾ ਰਹਾਂ। ਕਿਹੜੀ ਲੋੜ ਹੈ? ਦੋ ਸਿਰ ਮੰਗੋ ਚੂਨਾ, ਦੋ ਸਿਰ ਮੈਨੂੰ ਆਟਾ ਦੇ ਦਿਆ ਕਰ, ਘਰ 'ਚ ਇੰਨਾ ਕੁ ਲੱਗਦਾ। ਦਿਹਾੜੀ ਦਾ ਮੇਰਾ ਖਰਚਾ ਹੈ, ਪਾਓ ਘਿਓ ਸੰਗ ਲੂਣਾ, ਪਾ ਇੱਕ ਘਿਓ ਦੇ ਦੇ, ਨਮਕ ਦੇ ਦੇ, ਅੱਧਾ ਕੁ ਸਿਰ ਦਾਲ ਦੇ ਦੇ, ਅੱਧ ਸਿਰ ਮੰਗੋ ਦਾਲੇ ਮੋਕੋ, ਦੋਨੋਂ ਵਕਤ ਜਵਾਲ ਹੈ। ਹੁਣ ਪੁੱਛੀਏ ਕਿ ਕਬੀਰ ਸਾਹਿਬ, ਅੱਜ ਦਾ ਮੰਗ ਲਿਆ ਤੁਸੀਂ, ਬਹੁਤ ਜ਼ਿਆਦਾ ਮੰਗ ਲੈਂਦੇ, ਬੇਫਿਕਰ ਹੋ ਜਾਂਦੇ ਹੋ। ਕਹਿੰਦੇ ਨੇ, ਕੱਲ੍ਹ ਦਾ ਕੋਈ ਭਰੋਸਾ? ਅੱਜ ਹੈ, ਕੱਲ੍ਹ ਦਾ ਕੀ ਪਤਾ, ਕੱਲ੍ਹ ਆਵੇ ਕਿ ਨਾ ਆਵੇ। ਅੱਜ ਤੂੰ ਦੇ ਦੇ ਅਤੇ ਜੇ ਅੱਜ ਦੇਵੇਂਗਾ ਤਾਂ ਕੱਲ੍ਹ ਨਾ ਦੇਵੇਂਗਾ, ਕੱਲ੍ਹ ਵੀ ਤਾਂ ਤੂੰ ਵੀ ਹੋਵੇਂਗਾ। ਜੇ ਮੈਂ ਜ਼ਿੰਦਾ ਰਿਹਾ ਤਾਂ ਤੂੰ ਮੈਨੂੰ ਰਿਜ਼ਕ ਵੀ ਦੇਵੇਂਗਾ। ਇਹ ਹੈ ਗੁਜ਼ਰਾਨ। ਭਗਤਾਂ ਨੇ ਇਸ ਦਾ ਲਾਲਚ ਨਹੀਂ ਕੀਤਾ। ਉਹ ਕਹਿੰਦੇ ਨੇ, ਰੋਟੀ ਗੁਜ਼ਰਾਨ ਹੈ, ਮੇਰੀ ਸ਼ੋਭਾ ਨਹੀਂ। ਇਹ ਦਾਲ ਗੁਜ਼ਰਾਨ ਹੈ, ਮੇਰੀ ਸ਼ੋਭਾ ਨਹੀਂ। ਘਰ ਗੁਜ਼ਰਾਨ ਹੈ, ਮੇਰੀ ਸ਼ੋਭਾ ਨਹੀਂ। ਅਤੇ ਸ਼ੋਭਾ ਫੱਬਣ ਤੁਹਾਡੀ ਕੀ ਹੈ? ਬੜਾ ਸੁੰਦਰ ਬਚਨ ਹੈ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਮੇਰੀ ਫੱਬਣ, ਮੇਰੀ ਸਜਾਵਟ, ਮੇਰੀ ਸ਼ੋਭਾ, ਇਹ ਹੈ ਤੇਰਾ ਨਾਮ। ਹੁਣ ਬਾਕੀ ਤਾਂ ਮਿਹਨਤੀ ਹੋ ਗਈ। ਇਹ ਬੜੀ ਵਿਚਾਰਨ ਵਾਲੀ ਗੱਲ ਹੈ। ਵੇਖਣਾ, ਦਾਲ ਮਿਲ ਲਈ, ਅੱਧ ਸਿਰ ਮੰਗੋ ਦਾਲੇ, ਘਿਓ ਧੋਲ ਲਿਆ, ਮਿਲ ਲਿਆ ਕਿ ਪਾ ਘਿਓ ਦੇ ਦੇ। ਉਹਨਾਂ ਨੇ ਆਟਾ ਮਿਲ ਲਿਆ, ਦੋ ਸਿਰ ਮੰਗੋ ਚੂਨਾ, ਪਰ ਨਾਮ ਨਹੀਂ ਮਿਲਿਆ ਕਿ ਨਾਮ ਮੈਨੂੰ ਕਿੰਨਾ ਕੁ ਦੇ। ਅਸਲ ਵਿੱਚ ਦਾਲ ਆਟਾ ਤੋਲਿਆ ਜਾਂਦਾ, ਮਿਣਿਆ ਜਾਂਦਾ, ਪਰ ਨਾਮ ਨਾ ਤੋਲਿਆ ਜਾਂਦਾ, ਨਾ ਮਿਣਿਆ ਜਾਂਦਾ, ਔਰ ਨਾ ਗਿਣਿਆ ਜਾਂਦਾ। ਇਸੇ ਲਈ ਉਹਨਾਂ ਨੇ ਕਿਹਾ, ਪਰਮਾਤਮਾ ਦਾ ਨਾਮ ਦੇ, ਦਾਤਾ ਕਿਰਪਾ ਕਰ, ਨਾਮ ਮੇਰੀ ਫੱਬਣ ਹੈ। ਪਰ ਬੰਦੇ ਦਾ ਮਨ ਨਾਮ ਨਾਲ ਨਹੀਂ ਜੁੜਦਾ, ਪਦਾਰਥਾਂ ਨਾਲ ਜੁੜਦਾ। ਸਾਹਿਬਾਂ ਨੇ ਸਾਨੂੰ ਸੁਚੇਤ ਕੀਤਾ, ਪ੍ਰਥਮ ਗਰਭ ਮਾਤਾ ਕੈ ਵਾਸਾ। ਪ੍ਰਥਮ ਦਾ ਹੁੰਦਾ ਪਹਿਲਾਂ, ਪਹਿਲਾਂ ਜੀਵ ਨੂੰ ਵਾਸਾ ਕਿੱਥੇ ਮਿਲਿਆ, ਰਹਿਣ ਲਈ ਘਰ ਕਿਹੜਾ ਮਿਲਿਆ, ਮਕਾਨ ਕਿਹੜਾ ਮਿਲਿਆ? ਮਾਤਾ ਦਾ ਗਰਭ। ਪ੍ਰਥਮ ਗਰਭ ਮਾਤਾ ਕੈ ਵਾਸਾ, ਊਹਾਂ ਛੋੜ ਧਰਨ ਮੈਂ ਆਇਆ। ਸਮੇਂ ਨਾਲ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਣੀ ਚਿੱਤ ਲਾਇਆ। ਅੱਖ ਖੁੱਲ੍ਹੀ, ਬਾਹਰ ਵੇਖਿਆ, ਮਾਤਾ ਦੇ ਗਰਭ ਵਿੱਚ ਕੋਈ ਚਿੰਤਾ ਨਹੀਂ ਸੀ। ਨਾ ਰਿਜ਼ਕ ਦੀ ਚਿੰਤਾ ਸੀ, ਨਾ ਵਸਤਰਾਂ ਦੀ ਚਿੰਤਾ ਸੀ, ਨਾ ਧਨ ਦੀ ਚਿੰਤਾ ਸੀ, ਬਲਕਿ ਸਵਾਸ ਵੀ ਮਾਂ ਲੈ ਰਹੀ ਸੀ ਅਤੇ ਆ ਰਹੇ ਸਨ, ਕੋਈ ਵੀ ਚਿੰਤਾ ਨਹੀਂ ਸੀ। ਛੱਡ ਕੇ ਸੰਸਾਰ 'ਚ ਬਾਹਰ ਆਇਆ, ਹੁਣ ਭੁੱਖ ਲੱਗੀ ਅਤੇ ਰੋਇਆ, ਰੋਇਆ, ਮਾਂ ਨੇ ਦੁੱਧ ਦੇ ਦਿੱਤਾ। ਉਸ ਤੋਂ ਬਾਅਦ ਨਾ ਇਸ ਦੀਆਂ ਭੁੱਖਾਂ ਮੁੱਕੀਆਂ ਅਤੇ ਨਾ ਰੋਣੇ ਮੁੱਕੇ। ਸਾਰੀ ਉਮਰ ਰੋਂਦਿਆਂ ਲੰਘ ਗਈ, ਰੋਂਦਾ ਕਿ ਕੁਛ ਮਿਲ ਜਾਏਗਾ। ਦੁਨੀਆਂ ਦੇ ਰੋਣੇ ਨਹੀਂ ਮੁੱਕਦੇ, ਵੇਖਿਆ ਸੰਸਾਰ ਵਿੱਚ ਰੱਬ ਭੁੱਲ ਗਿਆ। ਆ ਕੇ ਦੁਨੀਆਂ ਮੈਂ ਸਭੀ ਇਕਰਾਰ ਬਸ਼ਰ ਭੁੱਲ ਗਿਆ, ਪਤਾ ਨਹੀਂ ਯਾਦ ਹੋਵੇ ਕਿ ਨਾ ਹੋਵੇ। ਨਾ ਯਾਦ ਹੋਵੇ ਤਾਂ ਗੁਰੂ ਯਾਦ ਕਰਾਉਂਦੇ ਨੇ, ਜਿਵੇਂ ਕੋਈ ਭੁੱਲੀ ਵਿਸਰੀ ਯਾਦ ਕਰਾ ਦੇਵੇ ਤਾਂ ਬੜੇ ਪ੍ਰਸੰਨ ਹੁੰਦੇ ਆ, ਨੁਕਸਾਨ ਹੋ ਜਾਣਾ ਸੀ ਜੇ ਮੈਨੂੰ ਯਾਦ ਨਾ ਕਰਾਉਂਦਾ। ਗੁਰੂ ਨੇ ਯਾਦ ਕਰਾਇਆ ਕਿ ਜਿਸ ਵੇਲੇ ਤੁਰਿਆ ਪਰਮਾਤਮਾ ਨਾਲ ਇੱਕ ਵਾਅਦਾ ਕੀਤਾ ਸੀ ਕਿ ਮੈਨੂੰ ਯਾਦ ਕਰੇਗਾ। ਵੈਸੇ ਵਿਛੜਨ ਲੱਗੋ ਨਾ ਸੱਜਣਾ ਮਿੱਤਰਾਂ ਕੋਲੋਂ ਹੀ, ਵਿਦੇਸ਼ ਗਿਆ ਕੋਈ ਵਾਪਸ ਆਉਂਦਾ ਕਹਿੰਦਾ ਯਾਦ ਕਰੇਗਾ, ਪਹਿਲੋਂ ਕਹਿੰਦੇ ਸਾਂ ਚਿੱਠੀ ਪਾਵੇਂਗਾ, ਹੁਣ ਕਹਿੰਦੇ ਆ ਫੋਨ ਕਰੇਗਾ, ਮੈਨੂੰ ਈਮੇਲ ਕਰ ਦੇਈਂ, ਮੈਨੂੰ ਫੋਨ ਕਰ ਦੇਵੀਂ, ਯਾਦ ਰੱਖੇਗਾ। ਇਹ ਜੀਵ ਨੇ ਵੀ ਕਿਹਾ ਪਰਮਾਤਮਾ ਮੈਨੂੰ ਯਾਦ ਰੱਖੇਗਾ, ਉਸਨੇ ਕਿਹਾ ਮੈਂ ਤਾਂ ਯਾਦ ਰੱਖਾਂਗਾ ਪਰ ਤੂੰ ਮੈਨੂੰ ਯਾਦ ਨਹੀਂ ਰੱਖਣਾ, ਤੂੰ ਯਾਦ ਰੱਖੀ, ਤੂੰ ਭੁੱਲ ਜਾਣਾ, ਮੈਨੂੰ ਤੇਰਾ ਪਤਾ, ਤੂੰ ਭੁੱਲ ਜਾਣਾ ਔਰ ਭੁੱਲ ਕੇ ਦੁਖੀ ਹੋਵੇਂਗਾ, ਮੇਰਾ ਤਾਂ ਕੁਛ ਵਿਗੜਨਾ ਨਹੀਂ, ਤੂੰ ਦੁਖੀ ਹੋਵੇਂਗਾ। ਇੱਕ ਪ੍ਰਮਾਣ ਦੇ ਦਿਆਂ, ਮੱਛੀ ਪਾਣੀ ਨੂੰ ਭੁੱਲ ਜਾਏ, ਮੱਛੀ ਆਪਣੇ ਸਾਗਰ ਨੂੰ ਭੁੱਲ ਜਾਏ ਤਾਂ ਸਾਗਰ ਦਾ ਕੁਛ ਵਿਗੜੇਗਾ? ਹਾਂ, ਮੱਛੀ ਪਾਣੀ ਤੋਂ ਬਾਹਰ ਆ ਕੇ ਤੜਪੇਗੀ ਅਤੇ ਤੜਪ ਤੜਪ ਕੇ ਮਰ ਜਾਏਗੀ, ਉਹ ਹੈ ਸਾਗਰ ਵਾਂਗੂ, ਅਸੀਂ ਹਾਂ ਮੱਛੀ। ਤੂੰ ਮੇਰਾ ਤਰੰਗ, ਹਮ ਮੀਨ ਤੁਮਾਰੇ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ, ਤੇਰੇ ਤੋਂ ਪਾਸੇ ਹੋ ਕੇ ਤੇ ਫੁੱਟ ਕੇ ਮਰ ਜਾਂਦੀ ਹਾਂ। ਪਰਮਾਤਮਾ ਨੇ ਕਿਹਾ ਭੁੱਲ ਕੇ ਦੁਖੀ ਹੋਵੇਂਗਾ, ਯਾਦ ਕਰੀ ਪਰ ਭੁੱਲ ਗਏ, ਰੱਬ ਨਹੀਂ ਭੁੱਲਿਆ, ਬੰਦਾ ਭੁੱਲ ਗਿਆ। ਆ ਕਿ ਦੁਨੀਆ ਮੈਂ ਸਭੀ ਇਕਰਾਰ ਬਸ਼ਰ ਭੁੱਲ ਗਿਆ, ਸਾਰੇ ਵਾਅਦੇ ਭੁੱਲ ਗਿਆ, ਜੋ ਉਧਰ ਕਹਿ ਕੇ ਚਲਾ ਥਾ ਉਹ ਇੱਧਰ ਆ ਕੇ ਭੁੱਲ ਗਿਆ, ਭੁੱਲ ਗਿਆ। ਪਰ ਉਹਨਾਂ ਪਿੱਛਾ ਕੀਤਾ, ਗੁਰੂ ਭੇਜ ਦਿੱਤਾ ਜਾ ਯਾਦ ਕਰਾ। ਗੁਰੂ ਯਾਦ ਕਰਾਉਂਦੇ ਨੇ। ਭਾਈ ਨੰਦ ਲਾਲ ਸਾਹਿਬ ਨੇ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਨੇ ਬਾਹੋਸ਼ ਬਾਸ਼, ਹੋਸ਼ ਬਾਸ਼ ਦਾ ਅਰਥ ਹੁੰਦਾ ਹੁਸ਼ਿਆਰ ਹੋ ਜਾ, ਚੇਤੰਨ ਹੋ ਜਾ, ਜਾਗ ਜਾ। ਬਹਾਓਸ਼ ਬਾਹੋਸ਼ ਬਾਸ਼ ਕੇ ਹੰਗਾਮੇ ਨਾਓ ਬਹਾਰ ਆਮਦ, ਇੱਕ ਤਾਂ ਹੰਗਾਮਾ ਹੁੰਦਾ ਹੈ ਲੜਾਈ ਝਗੜਾ ਫਸਾਦ, ਪਰ ਹੰਗਾਮ ਦਾ ਇੱਥੇ ਅਰਥ ਹੈ ਸਮਾਂ, ਬਹਾਰ ਦਾ ਸਮਾਂ ਆ ਗਿਆ ਈ। ਬਹਾਰ ਆਮਦੋ, ਯਾਰ ਆਮਦੋ, ਕਿਰਾਰ ਆਮਦ, ਸੋਹਣੇ ਫੁੱਲ ਖਿੜ ਗਏ ਨੇ, ਬਹਾਰ ਦਾ ਸਮਾਂ, ਮਨੁੱਖਾ ਜਨਮ, ਅਤੇ ਆਪਣੇ ਕੀਤੇ ਵਾਅਦੇ ਨੂੰ ਯਾਦ ਕਰਕੇ ਮੈਂ ਯਾਦ ਰੱਖਾਂਗਾ, ਅਤੇ ਜੇ ਭੁੱਲ ਗਏ ਹਾਂ ਤਾਂ ਯਾਦ ਕਰਾਉਣ ਵਾਸਤੇ ਗੁਰੂ ਵੀ ਆ ਗਏ ਹੈ। ਉਹਨਾਂ ਨੇ ਆ ਕੇ ਕਹਿ ਦਿੱਤਾ, ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾਇ ਹੀ ਲਾਹ, ਕਿਤੇ ਭੁੱਲ ਨਾ ਜਾਇਓ। ਭਜੋ ਗੋਬਿੰਦ ਭੂਲ ਮਤ ਜਾਹੋ, ਦੁਨੀਆਂ ਵੇਖ ਕੇ ਭੁੱਲ ਰਹੇ ਹੈ। ਹੁਕਮ ਰਜ਼ਾਈ ਸਾਖਤੀ ਦਰਗਹ ਸੱਚ ਕਬੂਲ, ਸਾਹਿਬ ਲੇਖ ਮੰਗਸੀ ਦੁਨੀਆਂ ਵੇਖ ਨਾ ਭੁੱਲ, ਦੁਨੀਆਂ ਵੇਖ ਕੇ ਰੱਬ ਨੂੰ ਨਾ ਭੁੱਲ। ਹੁਣ ਭੁੱਲਿਆ ਕਿਉਂ? ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨਾ ਕਛ ਹੋ ਜਾਏ। ਵਾਕਿਆ ਹੀ ਸੰਸਾਰ ਬੜਾ ਸੁੰਦਰ ਹੈ, ਇੱਕ ਚਿੱਤਰਸ਼ਾਲਾ ਹੈ। ਚਿੱਤਰਸ਼ਾਲਾ ਕੀ ਹੁੰਦੀ ਹੈ? ਜਿੱਥੇ ਚਿੱਤਰ ਬਣਾਏ ਜਾਂਦੇ ਨੇ, ਜਿੱਥੇ ਚਿੱਤਰ ਲਗਾਏ ਜਾਂਦੇ ਨੇ, ਇੱਕ ਅਜਾਇਬ ਘਰ ਵੇਖਣ ਜਾਂਦੇ ਹੋ। ਅਜਾਇਬ ਘਰ ਤਰ੍ਹਾਂ ਤਰ੍ਹਾਂ ਦੇ ਚਿੱਤਰ ਲੱਗੇ, ਪਰ ਇਹੋ ਜਿਹਾ ਅਜਾਇਬ ਘਰ ਹੋਰ ਕਿਤੇ ਨਹੀਂ। ਦੋ ਤਰ੍ਹਾਂ ਦੇ ਚਿੱਤਰ ਤਾਂ ਮਿਲ ਜਾਣਗੇ, ਦੋ ਚਿੱਤਰ ਇੱਕ ਵਰਗੇ ਹੋਣ, ਲੇਕਿਨ ਇੱਥੇ ਇੱਕ ਵਰਗਾ ਦੂਸਰਾ ਕੋਈ ਨਹੀਂ। ਬੰਦਾ ਚਿੱਤਰਾਂ 'ਚ ਇੰਨਾ ਮਸਤ ਹੈ। ਮੈਨੂੰ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਯਾਦ ਆਇਆ। ਇੱਕ ਨੌਜਵਾਨ ਬੜਾ ਸੁੰਦਰ ਅਤੇ ਘੋੜਾ ਬੜਾ ਸੁੰਦਰ ਘੋੜੇ 'ਤੇ ਚੜਿਆ, ਇੱਕ ਚਿੱਤਰਕਾਰ ਦੀ ਨਜ਼ਰੀ ਪੈ ਗਿਆ। ਇਹਨਾਂ ਦੀ ਨਜ਼ਰ ਬੜੀ ਤੇਜ਼, ਕਹਿਣ ਲੱਗਾ, ਜੇ ਤੂੰ ਅੱਧਾ ਘੰਟਾ ਖੜ੍ਹਾ ਰਹੇ ਤਾਂ ਮੈਂ ਤੈਨੂੰ 5 ਰੁਪਈਏ ਦੇਵਾਂਗਾ। ਸਸਤਾ ਜ਼ਮਾਨਾ। ਕਹਿਣ ਲੱਗਾ ਮੈਂ ਜਾਣਾ। ਕਹਿਣ ਲੱਗਾ ਜੇ ਖਲੋ ਜਾ, ਇੰਜ ਖੜ੍ਹਾ ਰਹੋ, 5 ਰੁਪਈਏ ਤੈਨੂੰ ਦਿਆਂਗਾ। ਖਲੋਤਾ ਰਿਹਾ, ਉਹਨੇ ਉਸਦਾ ਚਿੱਤਰ ਬਣਾ ਲਿਆ। ਉਹਨੂੰ ਰੁਪਈਏ 5 ਦਿੱਤੇ ਅਤੇ ਚਿੱਤਰ ਬਣਾ ਕੇ ਉਹਨੇ ਆਪਣੀ ਦੁਕਾਨ 'ਤੇ ਫਰੇਮ ਕਰਕੇ ਰੱਖੇ। ਉਹ 50-50 ਰੁਪਏ ਨੂੰ ਵਿਕ ਗਿਆ ਚਿੱਤਰ। ਉਹ ਕਿਸੇ ਦੇ ਘਰ ਵੇਖਿਆ, ਕਹਿਣ ਲੱਗਾ ਕਿੱਥੋਂ? ਕਹਿਣ ਲੱਗਾ 50 ਰੁਪਈਆਂ ਦਾ ਲਿਆਂਦਾ। ਕਹਿਣ ਲੱਗਾ ਉਹ ਚਿੱਤਰ ਤਾਂ ਮੇਰਾ। ਗਿਆ ਉਹਦੇ ਕੋਲ, ਕਹਿਣ ਲੱਗਾ ਮੈਨੂੰ ਸਿਰਫ 5 ਰੁਪਈਏ ਦਿੱਤੇ ਅਤੇ ਮੇਰਾ ਚਿੱਤਰ 50-50 ਨੂੰ ਵੇਚਿਆ। ਉਹ ਹੱਸ ਕੇ ਕਹਿਣ ਲੱਗਾ ਮੈਂ ਤਾਂ 5 ਦਿੱਤੇ, ਜਾਂ ਘੋੜੇ 'ਤੇ ਚੜ੍ਹ ਅਤੇ ਕਿਸੇ ਨੂੰ ਆਖ ਵੇਖਣ ਦੇ 5 ਪੈਸੇ ਦੇ, ਤੈਨੂੰ ਕਿਸੇ 5 ਪੈਸੇ ਵੀ ਨਹੀਂ ਦੇਣੇ, ਮੈਂ ਤਾਂ 5 ਰੁਪਈਏ ਦਿੱਤੇ। ਇਹ ਦੁਨੀਆ ਚਿੱਤਰ ਖਰੀਦਦੀ ਹੈ, ਇੱਕ ਮਨੁੱਖ ਵਰਗਾ ਦੂਸਰਾ ਮਨੁੱਖ ਨਹੀਂ। ਹੈਰਾਨ ਹੋ ਜਾਓਗੇ, ਇੱਕ ਆਵਾਜ਼ ਵਰਗੀ ਦੂਸਰੀ ਆਵਾਜ਼ ਨਹੀਂ। ਦਾਤਿਆ ਤੂੰ ਧੰਨ ਹੈ, ਪਛਾਣਿਆ ਜਾਏ। ਕੁੱਤੇ ਦੀ ਆਵਾਜ਼ ਵੱਖਰੀ ਬਣਾ ਦਿੱਤੀ, ਬਿੱਲੀ ਦੀ ਆਵਾਜ਼ ਵੱਖਰੀ ਬਣਾ ਦਿੱਤੀ, ਮੱਛੀ ਦੀ ਆਵਾਜ਼ ਹੋਰ ਹੈ, ਸੱਪ ਦੀ ਹੋਰ ਹੈ, ਮੋਰ ਦੀ ਹੋਰ ਹੈ। ਇੱਕ ਵਰਗੀ ਦੂਸਰੇ ਦੀ ਆਵਾਜ਼ ਨਹੀਂ, ਇੱਕ ਦੇ ਨਾਲ ਦੂਸਰੇ ਦੇ ਫਿੰਗਰ ਪ੍ਰਿੰਟ ਨਹੀਂ ਮਿਲਦੇ ਪਏ। ਸਭ ਕੁਝ ਨਵਾਂ, ਚਿੱਤਰ ਬਚਿੱਤਰ ਹੈ ਅਵਜਹਿਰਾ, ਤਜ ਚਿੱਤਰ ਹੈ ਚਿੱਤਰ ਆਖ ਚਿੱਤੇਰਾ। ਕਹਿੰਦੇ ਨੇ ਚਿੱਤਰ ਨੂੰ ਵੇਖ ਕੇ ਨਾ ਭੁੱਲ, ਚਿੱਤੇਰੇ ਨੂੰ ਯਾਦ ਕਰ। ਜਦੋਂ ਚਿੱਤਰ ਵੇਖੇ, ਕੋ ਸੂਰਤ ਸੋਹਣੀ ਵੇਖੇ ਤੇ ਆਖ ਬਣਾਉਣ ਵਾਲਿਆ ਤੂੰ ਕਮਾਲ ਹੈ, ਤੇਰਾ ਬਣਾਇਆ ਹੋਇਆ ਚਿੱਤਰ ਕਮਾਲ ਹੈ। ਰੱਬ ਯਾਦ ਆ ਜਾਏ ਤਜ ਚਿੱਤਰ ਹੈ ਚਿੱਤਰ ਆਖ ਚਿੱਤੇਰਾ। ਹੁਣ ਚਿੱਤੇਰਾ ਤੇ ਭੁੱਲ ਗਿਆ, ਸਿਰਜਣਾ ਵਿੱਚ ਇੰਨੇ ਭੁੱਲ ਗਏ ਕਿ ਸਿਰਜਣਹਾਰ ਵਿਸਰ ਗਿਆ। ਕਿਰਤ ਵਿੱਚ ਮਨ ਲਾ ਬੈਠੇ, ਸਾਨੂੰ ਕਰਤਾ ਭੁੱਲ ਗਿਆ। ਇਹ ਆਕਾਰ ਵਿੱਚ ਇੰਨਾ ਮਨ ਲਾ ਬੈਠੇ ਕਿ ਨਿਰਾਕਾਰ ਵਿਸਰ ਗਿਆ, ਪਰਮਾਤਮਾ ਭੁੱਲ ਗਿਆ, ਜੜ ਭੁੱਲ ਗਈ, ਮੂਲ ਭੁੱਲ ਗਿਆ। ਪਰਛਾਵੇਂ ਵਿੱਚ ਮਨ ਲਾ ਬੈਠੇ, ਪਰਛਾਵੇਂ ਵਾਲਾ ਭੁੱਲ ਗਿਆ। ਇਹ ਮਾਇਆ ਹੈ ਉਸਦਾ ਪਰਛਾਵਾਂ। 3 ਗੁਣਾ ਇੱਕ ਸ਼ਕਤ ਉਪਾਇਆ, ਮਹਾਂ ਮਾਇਆ ਤਾਂ ਕੀ ਹੈ ਛਾਇਆ। ਇਹ ਮਹਾਂ ਮਾਇਆ ਉਸਦੀ ਛਾਇਆ। ਕਹਿੰਦੇ ਨੇ ਇਸ ਬਾਗ ਵਿੱਚ ਮਨ 'ਤੇ ਲਗਾ ਬੈਠਾ, ਚਿੱਤਰਾਂ ਵਿੱਚ ਮਨ 'ਤੇ ਜੋੜ ਬੈਠਾ, ਪਰ ਅੰਤ ਵੇਲੇ ਤੇਰੇ ਨਾਲ ਇੱਕ ਵੀ ਨਹੀਂ ਜਾਣਾ। ਬੜਾ ਔਖਾ ਹੁੰਦਾ ਬੰਦਾ, ਕਦੀ ਮਰਦਾ ਬੰਦਾ ਵੇਖਿਆ ਹੋਵੇ ਜਿਹੜਾ ਆਖਰੀ ਸਾਹ ਬੜਾ ਔਖਾ ਨਿਕਲਦਾ, ਬਹੁਤ ਔਖਾ। ਕਹਿੰਦੇ ਨੇ ਆਖਰੀ ਸਾਹ ਉੱਤੇ ਬੜਾ ਭਾਰ ਪੈ ਜਾਂਦਾ। ਬੜੀਆਂ ਆਸਾਂ ਬਣਾਈਆਂ ਸਨ, ਟੁੱਟ ਰਹੀਆਂ ਨੇ। ਜੋ ਇਕੱਠਾ ਕੀਤਾ ਸੀ ਉਹ ਛੱਡ ਕੇ ਜਾਣਾ ਪੈ ਰਿਹਾ, ਬੰਦਾ ਦੁਖੀ ਹੋਇਆ। ਇਸੇ ਲਈ ਕਿਹਾ ਗੁਰਸਿੱਖਾ, ਜਾਣ ਤੋਂ ਪਹਿਲੇ ਹੀ ਸਭ ਕੁਝ ਛੱਡ ਕੇ ਹੌਲਾ ਹੋ ਕੇ ਬੈਠ ਜਾ, ਤਾਂ ਕਿ ਛੱਡਣ ਲੱਗਿਆਂ ਤੈਨੂੰ ਤਕਲੀਫ ਨਾ ਹੋਵੇ, ਹੌਲਾ ਹੋ। ਇੱਥੇ ਭਾਰੇ ਡੁੱਬਦੇ ਨੇ, ਹੌਲੇ ਤਰਦੇ। ਕਬੀਰ, ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਗੁਰੂ ਕੇ ਸਿੱਖ ਦਾ ਅਤੇ ਮਨਮੁੱਖ ਦਾ ਇੱਕ ਅੰਤਰ ਸਮਝ ਲੈਣ। ਘਰ ਸੁੰਦਰ ਬਣਾਉਂਦਾ ਪਰ ਕਹਿੰਦਾ ਸਤਿਗੁਰੂ ਤੇਰਾ, ਇਹ ਤੇਰਾ, ਇਹ ਤੇਰਾ। ਪਰਿਵਾਰ ਹੁੰਦਾ ਹੈ, ਕਹਿੰਦਾ ਪਰਿਵਾਰ ਤੇਰਾ, ਇਹ ਤਨ ਤੇਰਾ, ਇਹ ਤਨ ਤੇਰਾ। ਇਹ ਸਭ ਕੁਛ ਛੱਡ ਕੇ ਪਹਿਲੇ ਹੀ ਹੌਲਾ ਹੋ ਕੇ ਬੈਠ ਜਾਂਦਾ, ਕਹਿੰਦਾ ਮੇਰਾ ਕੁਛ ਨਹੀਂ। ਜਿਹੜਾ ਮੇਰਾ ਮੇਰਾ ਕਰੇਗਾ ਅੰਤਮ ਸਮੇਂ ਦੁਖੀ ਹੋਵੇਗਾ, ਛੱਡਣਾ ਔਖਾ ਹੋਵੇਗਾ। ਪਰ ਜਿਹੜਾ ਤੇਰਾ ਤੇਰਾ ਕਰੇਗਾ ਅੰਤਮ ਸਮੇਂ ਬੜਾ ਸੌਖਾ ਰਹੇਗਾ, ਛੱਡਣ ਲੱਗਿਆਂ ਤਕਲੀਫ ਨਾ ਹੋਵੇਗੀ। ਉਹ ਕਹੇਗਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇੱਕ ਫਕੀਰ ਨੰਗ ਤਨੰਗ ਬੈਠਾ, ਕਹਿੰਦੇ ਨੇ ਬਹੁਤ ਵੱਡਾ ਭੁਚਾਲ ਆਇਆ, ਹੜ੍ਹ ਆ ਗਿਆ ਅਤੇ ਲੋਕ ਵਿਚਾਰੇ ਬੈਠੇ ਗਠੜੀਆਂ ਬੰਨ੍ਹ ਕੇ। ਉਹ ਫਕੀਰ ਬੜੇ ਆਨੰਦ 'ਚ ਹੱਸੇ ਪਿਆ ਅਤੇ ਲੋਕਾਂ ਕਿਹਾ ਫਕੀਰਾ ਤੂੰ ਹੱਸ ਰਿਹਾ? ਕਹਿਣ ਲੱਗਾ ਗਰੀਬੀ ਦਾ ਅੱਜ ਹੀ ਆਨੰਦ ਆਇਆ, ਨਾ ਕੁਛ ਚੁੱਕਣ ਵਾਸਤੇ ਹੈ ਅਤੇ ਨਾ ਕੁਛ ਛੱਡਣ ਵਾਸਤੇ ਹੈ। ਮੈਨੂੰ ਤਕਲੀਫ ਕੋਈ ਨਹੀਂ, ਚੁੱਕਣ ਵਾਸਤੇ ਵੀ ਕੁਛ ਨਹੀਂ, ਛੱਡਣ ਵਾਸਤੇ ਵੀ ਕੁਛ ਨਹੀਂ। ਰੱਬ ਦਾ ਪਿਆਰਾ ਪਹਿਲੇ ਹੀ ਛੱਡ ਕੇ ਬੈਠਾ। ਉਹ ਕਹਿੰਦਾ ਆਵਾਜ਼ 'ਤੇ ਮਾਰ, ਅਸੀਂ ਤਿਆਰ ਹੋ ਕੇ ਪਹਿਲੇ ਬੈਠੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਜਮ ਨਾ ਭੇਜੀ, ਜਮ ਉਹਨਾਂ ਵਾਸਤੇ ਭੇਜਿਆ ਕਰ ਜਿਹੜੇ ਆਉਣ ਵਾਸਤੇ ਤਿਆਰ ਨਹੀਂ। ਅਸੀਂ ਤਾਂ ਉਡੀਕਨੇ ਹਾਂ, ਤੂੰ ਆਵਾਜ਼ ਮਾਰ। ਅਸੀਂ ਉਸੇ ਵੇਲੇ ਆਏ। ਕਹੇ ਕਬੀਰ ਬੇਨਤੀ ਸੁਣਿਓ, ਮਤ ਕਾਲੋ ਜਮ ਕੇ ਖਬਰੇ। ਪਰ ਜਿਹੜਾ ਬੰਦਾ ਫੜ ਕੇ ਬੈਠਾ, ਰਾਜੇ ਜਨਕ ਨੂੰ ਅਸ਼ਟਾਵਕਰ ਨੇ ਗਿਆਨ ਦੇਣ ਲੱਗਿਆਂ ਇੱਕ ਬੜੀ ਗਜ਼ਬ ਦੀ ਗੱਲ ਕਹੀ। ਉਹ ਕਹਿਣ ਲੱਗਾ ਸੰਸਾਰ ਨਹੀਂ ਬੰਦੇ ਨੂੰ ਛੱਡਦਾ, ਇਹ ਦੁਨੀਆ ਨਹੀਂ ਛੱਡਦੀ, ਮੋਹ ਨਹੀਂ ਛੱਡਦਾ। ਉਹਨੂੰ ਵੱਲ ਤੇ ਅੱਠ ਪੈਂਦੇ ਸਨ ਅਸ਼ਟਾਵਕਰ, ਪਰ ਮਨ ਦਾ ਬੜਾ ਸਿੱਧਾ ਬੰਦਾ। ਉਹ ਹੱਸੀ ਜਾਏ, ਕਹਿਣ ਲੱਗਾ ਗੁਰੂ ਜੀ ਮੈਂ ਮੁਸ਼ਕਲਾਂ ਦੱਸ ਰਿਹਾ, ਤੁਸੀਂ ਹੱਸੀ ਜਾ ਰਹੇ ਹੋ। ਕਹਿਣ ਲੱਗੇ ਗੱਲ ਹੀ ਹੱਸਣ ਵਾਲੀ ਹੈ, ਅਜੇ ਮੈਂ ਇੱਥੇ ਥੰਮਣੇ ਥੰਮ ਸਨ ਮਹੱਲ ਵਿੱਚ, ਤੇ ਦੌੜ ਕੇ ਉਹਨੇ ਇੱਕ ਥੰਮ ਨੂੰ ਜੱਫਾ ਪਾ ਲਿਆ, ਪਾ ਕੇ ਕਹਿਣ ਲੱਗਾ ਰਾਜਨ ਮੈਨੂੰ ਛੁਡਾਓ, ਮੈਨੂੰ ਥੰਮ ਨੇ ਫੜਿਆ, ਮੈਨੂੰ ਛੁਡਾਓ। ਕਹਿਣ ਲੱਗਾ ਗੁਰੂ ਜੀ ਥੰਮ ਨੇ ਤੁਹਾਨੂੰ ਨਹੀਂ ਫੜਿਆ, ਤੁਸੀਂ ਥੰਮ ਨੂੰ ਫੜਿਆ ਹੋਇਆ, ਛੱਡ ਦਿਓ। ਥਮਲੇ ਤੁਹਾਨੂੰ ਨਹੀਂ ਫੜਿਆ, ਤੁਸੀਂ ਫੜਿਆ। ਕਹਿਣ ਲੱਗਾ ਰਾਜਨ ਇਹੋ ਗੱਲ ਸਮਝਾਉਣੀ ਸੀ, ਸੰਸਾਰ ਨੇ ਤੈਨੂੰ ਨਹੀਂ ਫੜਿਆ, ਤੂੰ ਹੀ ਸੰਸਾਰ ਨੂੰ ਫੜਿਆ। ਪਦਾਰਥਾਂ ਨੇ ਤੈਨੂੰ ਨਹੀਂ ਜਕੜਿਆ, ਤੂੰ ਫੜਿਆ ਹੋਇਆ। ਤੂੰ ਛੱਡਣ ਵਾਸਤੇ ਤਿਆਰ ਨਹੀਂ, ਮਰਜ਼ ਕਰਾਂ। ਛੱਡਣ ਲੱਗਿਆਂ ਕਿੰਨਾ ਕੁ ਟਾਈਮ ਲੱਗਦਾ? ਇੱਕ ਛਿਣ। ਜੇ ਛਿਣ ਲੱਗਦਾ ਨਾ ਮੁਕਤੀ ਹੁੰਦਿਆਂ, ਛਿਣ ਤਾਂ ਲੱਗਦਾ, ਇੱਕ ਛਿਣ ਵਿੱਚ ਬੰਦਾ ਛੱਡ ਸਕਦਾ, ਕਹਿ ਸਕਦਾ ਮੇਰਾ ਨਹੀਂ ਤੇਰਾ ਹੈ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਮੈਨੂੰ ਕੋਈ ਦੁੱਖ ਨਹੀਂ, ਬਾਪ ਦੀ ਸ਼ਹਾਦਤ ਹੋ ਗਈ ਤੁਹਾਨੂੰ ਕੋਈ ਦੁੱਖ ਨਹੀਂ? ਕਹਿੰਦੇ ਨੇ ਨਹੀਂ। ਮਾਤਾ ਦੀ ਸ਼ਹਾਦਤ ਹੋ ਗਈ ਕੋਈ ਦੁੱਖ ਨਹੀਂ? ਕਹਿੰਦੇ ਨੇ ਨਹੀਂ। ਬੱਚਿਆਂ ਦੀ ਸ਼ਹਾਦਤ ਹੋਈ ਕੋਈ ਦੁੱਖ ਨਹੀਂ? ਕਹਿੰਦੇ ਨੇ ਨਹੀਂ। ਕਿਉਂ? ਕਹਿੰਦੇ ਨੇ ਮੈਂ ਸਭ ਕੁਝ ਰੱਬ ਦਾ ਸਮਝਿਆ, ਦੁੱਖ ਉਹਨਾਂ ਨੂੰ ਹੁੰਦਾ ਹੈ ਜਿਹੜਾ ਆਪਣੇ ਸਮਝਦੇ। ਮੈਂ ਤਾਂ ਸਮਝਿਆ ਤੇਰੀ ਅਮਾਨਤ ਹੈ, ਮੇਰੇ ਕੋਲ ਸੰਭਾਲ ਵਾਸਤੇ ਆਏ ਸਨ ਅਤੇ ਹੁਣ ਤੇਰੇ ਕੋਲ ਪਹੁੰਚ ਗਏ। ਜਿਨ੍ਹਾਂ ਨੇ ਸਮਝਿਆ ਨਾ ਇਹ ਘਰ ਉਸ ਦੀ ਅਮਾਨਤ ਹੈ, ਉਸ ਘਰ ਨੂੰ ਵਕਾਰਾਂ ਦਾ ਅੱਡਾ ਨਹੀਂ ਬਣਨ ਦੇਵੇਗਾ, ਉਸ ਘਰ ਨੂੰ ਉਹ ਰੱਬ ਦਾ ਘਰ ਬਣਾਏਗਾ, ਕਿਉਂਕਿ ਅਮਾਨਤ ਆ। ਇਹ ਧਨ ਸੁੱਤ ਦਾਰਾ ਇਹ ਵੇਖਣ ਵਾਸਤੇ ਦਿੱਤੇ ਨੇ, ਉਸ ਦੀ ਅਮਾਨਤ ਹੈ। ਪਰ ਚਿੱਤਰ ਸਾਲ ਸੁੰਦਰ ਬਾਗ ਮੰਦਰ, ਇਹ ਬੜਾ ਸੁੰਦਰ ਹੈ, ਬੜਾ ਸੁੰਦਰ ਮੰਦਰ ਹੈ। ਸੰਗ ਨਾ ਕਛੂ ਜਾਇਆ, ਪਰ ਨਾਲ ਕੁਛ ਨਹੀਂ ਜਾਂਦਾ। ਰੋਜ਼ਾਨਾ ਨਿਤ ਨੇਮ ਕਰਦੇ ਹੋ, ਮਾਤੇ ਮਤੰਗ ਜ਼ਰੇ ਜ਼ਰ ਸੰਗ ਅਨੂਪੇ ਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਪਾਰੀ ਪੁਜਾਣ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾਂ ਬਹਿਭੂਪ ਤੇ ਅੰਤ ਕੋ ਨਾਂਗੇ ਪਾਏ ਪਧਾਰੇ। ਬੰਦੇ ਇੰਜ ਜਾਪਦਾ ਤੂੰ ਜੋੜਦਾ ਹੀ ਰਹਿ ਜਾਂਦਾ, ਨਾਲ ਤੇ ਤੇਰੇ ਕੁਛ ਵੀ ਨਹੀਂ ਜਾਂਦਾ, ਇਕੱਠਾ ਜ਼ਰੂਰ ਕਰਦਾ। ਭਾਈ ਗੁਰਦਾਸ ਜੀ ਨੇ ਸੁਚੇਤ ਕੀਤਾ। ਮੈਂ ਭਾਈ ਸਾਹਿਬ ਜੀ ਦਾ ਕਵਿਤਾ ਆਪ ਨੂੰ ਸੁਣਾ ਦਿਆਂ। ਕਹਿੰਦੇ ਨੇ ਚਾਹੀਦਾ ਹੈ ਬੰਦਾ ਉੱਦਮ ਕਰੇ, ਔਰ ਚੰਗਾ ਹੈ ਕਿ ਇੱਕ ਬੰਦਾ ਹੀ ਦਸਾਂ ਬੰਦਿਆਂ ਜਿੰਨੀ ਕਮਾਈ ਕਰੇ। ਕਮਾਈ ਤੋਂ ਨਹੀਂ ਰੋਕਦੇ, ਕਹਿੰਦੇ ਨੇ ਕਰ, ਪਰ ਉਹ ਕਰਕੇ ਜੋ ਤੈਨੂੰ ਜ਼ਿਆਦਾ ਜਾਪਦਾ ਵੰਡ ਕੇ ਸ਼ੱਕ ਸੇਵਾ ਵਿੱਚ ਲਾ। ਦੋ ਬੰਦਿਆਂ ਦਾ ਜੀਵਨ ਵਿਅਰਥ ਗਿਆ। ਜੈਸੇ ਉਹ ਸੰਸਾਰ 'ਤੇ ਆਏ, ਜੈਸੇ ਨਾ ਆਏ, ਪਤਾ ਕਿਹੜੇ ਕਿਹੜੇ। ਇੱਕ ਤਾਂ ਸੀ ਕਿ ਕੋਲ ਹੈ ਸੀ ਪਰ ਖਾਧਾ ਨਹੀਂ, ਸਿਰਫ ਬਚਾ ਕੇ ਰੱਖੇ ਆ। ਕਿਰਪਨ ਬੰਦਾ ਕੋਲ ਹੈ ਸੀ, ਧਨ ਸੀ ਪਰ ਖਾਧਾ ਨਹੀਂ। ਦੂਸਰਾ ਕਹਿੰਦੇ ਨੇ ਗਿਆਨ ਹੈ ਸੀ, ਜਾਣਦਾ ਸੀ ਪਰ ਕਮਾਇਆ ਨਹੀਂ। ਗਿਆਨ ਸੀ ਉਸਨੂੰ ਕਮਾਇਆ ਨਹੀਂ, ਧਨ ਸੀ ਉਸਨੂੰ ਖਾਧਾ ਨਹੀਂ। ਪ੍ਰਮਾਣ ਭਾਈ ਗੁਰਦਾਸ ਜੀ ਨੇ ਕਮਾਲ ਦਿੱਤੇ। ਕਹਿੰਦੇ ਨੇ ਕਦੀ ਸ਼ਹਿਦ ਦੀਆਂ ਮੱਖੀਆਂ ਨੂੰ ਵੇਖੋ, ਕਿੱਥੋਂ ਕਿੱਥੋਂ ਉੱਡ ਕੇ ਰਸ ਲਿਆ ਕੇ ਮਿਠਾਸ ਛੱਤੇ ਵਿੱਚ ਭਰੀ ਜਾਂਦੀਆਂ ਹਨ, ਪਰ ਮੰਦੇ ਭਾਗ ਨੇ ਕਿ ਇਕੱਠਾ ਹੀ ਕੀਤਾ ਖਾ ਕੋਈ ਹੋਰ ਹੀ ਜਾਂਦਾ। ਆਇਆ ਸ਼ਹਿਦ ਉਤਾਰਨ ਵਾਲਾ, ਉਹ ਉਤਾਰ ਕੇ ਲੈ ਗਿਆ, ਅਤੇ ਪਹਿਲਾਂ ਉਤਾਰਨ ਦਾ ਢੰਗ ਇਹ ਹੁੰਦਾ ਸੀ, ਸਰਕੜਾ ਹੁੰਦਾ ਸੀ, ਉਹਦਾ ਕੂਚਾ ਬਣਾਉਣਾ, ਉਹਨੂੰ ਅੱਗ ਲਾਉਣੀ ਅਤੇ ਉਹਨਾਂ ਅੱਗੇ ਕਰਨਾ, ਬੜਾ ਕੌੜਾ ਧੂੰਆਂ ਹੁੰਦਾ ਸੀ, ਮੱਖੀਆਂ ਉੱਡ ਜਾਂਦੀਆਂ ਸਨ, ਉਹ ਸ਼ਹਿਦ ਉਤਾਰ ਕੇ ਲੈ ਜਾਂਦਾ ਸੀ। ਜੈਸੇ ਮੱਧ ਮਾਖੇ ਮੱਧ ਸ਼ਹਿਦ, ਜੈਸੇ ਮੱਧ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੇ, ਪਾਰ ਪਾਰ ਕੇ ਇਕੱਠਾ ਕਰਦੀ ਹੈ। ਹਰੇ ਮੱਧ ਹਾਰ, ਮੱਧ ਹਾਰ ਸ਼ਹਿਦ ਉਤਾਰਨ ਵਾਲਾ, ਸ਼ਹਿਦ ਲੈ ਜਾਣ ਵਾਲਾ। ਹਰੇ ਮੱਧ ਹਾਰ ਤੰਕ ਮੁੱਖ ਛਾਰ ਡਾਰਕ ਹੈ, ਉਹਨਾਂ ਦੇ ਮੂੰਹ ਵਿੱਚ ਸਵਾਹ ਪੈਂਦੀ ਹੈ। ਜੈਸੇ ਬਸ਼ ਹੇਤ ਗਊ ਸੰਚਿਤ ਹੈ ਸ਼ੀਰ, ਘਾਹ ਖਾ ਕੇ ਗਾਂ ਆਪਣੇ ਵੱਛੇ ਵਾਸਤੇ ਦੁੱਧ ਇਕੱਠਾ ਕਰਦੀ ਹੈ, ਪਰ ਗੁੱਜਰ ਚੋ ਕੇ ਲੈ ਜਾਂਦਾ। ਲੇਤ ਹੈ ਅਹੀਰ ਦੂਧ ਬਛਰ ਹੈ ਬਟਾਰਕ ਹੈ, ਚੂਹਾ ਧਰਤੀ ਪੁੱਟ ਪੁੱਟ ਕੇ ਖੁੱਡ ਬਣਾਉਂਦਾ। ਜੈਸੇ ਤਰ ਖੋਦ ਖੋਦ ਕਰ ਬਿੱਲ ਸਾਜੇ ਮੂਸਾ, ਮੂਸਾ ਚੂਹਾ ਪੈਸਤ ਸਰਪ ਤਹਾਂ ਸੱਪ ਆ ਕੇ ਪੈ ਗਿਆ, ਖਾਏ ਤਾਹੇ ਮਾਰ ਕੇ ਉਹਨੂੰ ਮਾਰ ਕੇ ਖਾ ਗਿਆ, ਅਤੇ ਆਪਣਾ ਉਹਦਾ ਘਰ ਮੱਲ ਲਿਆ। ਅਨਕ ਪਾਪ ਕਰ ਮਾਇਆ ਜੋਰ ਜੋਰ ਮੋੜ, ਮਰਜ਼ ਕਰਾਂ ਜੇ ਢੇਰ ਇਕੱਠੇ ਕਰਨੇ ਨੇ ਪਾਪਾਂ ਬਿਨਾਂ ਨਹੀਂ ਹੁੰਦੇ। ਆਈ ਚਲਾਈ ਅਤੇ ਕਿਰਤ ਨਾਲ ਚੱਲਦੀ ਹੈ ਗੁਰੂ ਨਾਨਕ ਦੇਵ ਜੀ ਦਾ ਫੈਸਲਾ। ਇਸ ਜਰ ਕਾਰਨ ਕਣੀ ਵਗੁੱਤੇ ਇਨ ਜਰ ਕਣੀ ਖੁਆਏ, ਪਾਪਾਂ ਬਾਝੋਂ ਹੋਵੇ ਨਾਹੇ ਮੋਇਆ ਸਾਥ ਨਾ ਜਾਏ। ਪਾਪਾਂ ਤੋਂ ਬਿਨਾਂ ਇਕੱਠੇ ਨਹੀਂ ਹੁੰਦੇ। ਇਕੱਠਾ ਕਰਨ ਵਾਲਿਆਂ 'ਤੇ ਇੱਥੇ ਤੱਕ ਕੀਤਾ, ਸੁਣ ਕੇ ਹੈਰਾਨ ਹੋ ਜਾਓਗੇ। ਬੰਦਾ ਕਿੱਡਾ ਵੀ ਪਾਪੀ ਹੋਵੇ, ਮੁਰਦੇ ਦਾ ਕਫਨ ਲਾਉਣ ਤੋਂ ਸੰਕੋਚ ਕਰਦਾ, ਨਾ ਮਰ ਚੁੱਕਾ ਮੁਰਦੇ ਦਾ ਕਫਨ ਲਾਵਾਂ। ਪਰ ਉਹ ਬਾਦਸ਼ਾਹ ਐਸੇ ਹੋਏ ਨੇ ਜਿਨ੍ਹਾਂ ਕਬਰਾਂ ਪਟਵਾ ਦਿੱਤੀਆਂ, ਮੁਰਦੇ ਪੁੱਟ ਦਿੱਤੇ ਕਿ ਉਹਨਾਂ ਦੇ ਹੱਥ ਵਿੱਚ ਇੱਕ ਇੱਕ ਰੁਪਈਆ। ਪਹਿਲੇ ਰਿਵਾਜ਼ ਸੀ ਦਿੰਦੇ ਸਨ ਕਿ ਅੱਗੇ ਸਫ਼ਰ ਖਰਚੇ ਦਾ ਇਹ ਖਰਚ ਕੰਮ ਆਏਗਾ, ਬੜੇ ਪ੍ਰਬੰਧ ਕਰਨੇ ਆ ਕਿ ਅੱਗੇ ਖਰਚ ਹੁਣੇ ਹੀ ਭੇਜ ਦੇਈਏ, ਨਹੀਂ ਅੱਗੇ ਖਰਚ ਆਪ ਹੀ ਇਕੱਠਾ ਕਰੀਏ। ਤੋਸ਼ਾ ਬੰਦੋ ਜੀ ਕਾ ਇੱਥੇ ਉੱਥੇ ਨਾਲ, ਇਹ ਨਾਮ ਦਾ ਤੋਸ਼ਾ ਕੰਮ ਆਉਂਦਾ। ਕਬਰਾਂ ਪਠਵਾਉਣ ਵਾਲੇ ਉਹਨਾਂ ਬੰਦਿਆਂ ਪਾਪ, ਤਨ ਤੇਰਾ ਨਹੀਂ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨਾ ਕਛੂ ਜਾਇਆ। ਨਾਲ ਜਾਣ ਵਾਲਾ ਕੀ ਹੈ, ਇੱਕ ਸਾਖੀ ਦਾ ਸਹਾਰਾ ਲਵਾਂ, ਬੜਾ ਸੌਖਾ ਉਸ ਰਾਹੀਂ ਇਹ ਪ੍ਰਕਰਨ ਸਮਝ ਵਿੱਚ ਆ ਜਾਏਗਾ। ਲਾਹੌਰ ਵਿੱਚ ਸਨ ਗੁਰੂ ਨਾਨਕ ਦੇਵ ਜੀ ਅਤੇ ਨਾਲ ਭਾਈ ਮਰਦਾਨਾ। ਜਵਾਹਰ ਮੱਲ ਦਾ ਚੌਹਟਾ ਖੂਹ ਸੀ, ਇਹ ਦੁਨੀ ਚੰਦ ਦਾ ਹੀ ਬਜ਼ੁਰਗ ਹੋਇਆ, ਉਹਨੇ ਲਵਾਇਆ ਸੀ। ਇੱਥੇ ਸਾਧੂ ਸੰਤ ਟਿਕਦੇ ਸਨ, ਉਸਨੇ ਖੁੱਲ੍ਹਾ ਬਰਾਂਡਾ ਵੀ ਬਣਾ ਦਿੱਤਾ ਸੀ, ਇੱਥੇ ਸੌਂ ਰਹਿਣ, ਇਸ਼ਨਾਨ ਕਰਨ, ਰੱਬ ਦਾ ਨਾਮ ਲੈਣ, ਉਤਰਦੇ ਸਨ ਸਤਿਗੁਰੂ ਵੀ ਜਾ ਉਤਰੇ ਅਤੇ ਆਇਆ। ਕਹਿਣ ਲੱਗਾ, ਸੰਤ ਜੀ ਕਦੋਂ ਆਏ ਹੋ? ਸਤਿਗੁਰੂ ਕਹਿਣ ਲੱਗੇ, ਰਾਤ ਆਏ ਹਾਂ। ਅਤੇ ਕਹਿਣ ਲੱਗੇ, ਸਾਧੂ ਸੰਤਾਂ ਦੀਆਂ ਸਾਰੀਆਂ ਲੋੜਾਂ ਸਾਡਾ ਪਰਿਵਾਰ ਹੀ ਪੂਰੀਆਂ ਕਰਦਾ, ਮੈਂ ਹੀ ਦੇਣਾ, ਕੋਈ ਲੋੜ ਹੋਵੇ ਮੈਨੂੰ ਦੱਸ ਦੇਣਾ, ਕਿਉਂਕਿ ਸ਼ਹਿਰ ਦਾ ਸਭ ਤੋਂ ਵੱਡਾ ਬੰਦਾ ਮੈਂ ਹੀ ਹਾਂ। ਜਦੋਂ ਕੋ ਆਪ ਆਪਣੇ ਆਪ ਨੂੰ ਵੱਡਾ ਕਹਿੰਦਾ ਨਾ, ਇਹ ਹੰਕਾਰ ਬੋਲ ਰਿਹਾ। ਮੈਂ ਸੋਚਣਾ ਇਹ ਗੱਲ ਬੰਦਾ ਦੂਸਰੇ 'ਤੇ ਛੱਡ ਦੇਵੇ, ਆਪਣੇ ਆਪਣੀ ਸਿਫਤ ਆਪਣਾ ਘਰ, ਆਪਣੇ ਆਪ ਨੂੰ ਵੱਡਾ ਇਹ ਦੂਸਰੇ ਨੂੰ ਛੱਡ ਦੇ, ਉਹ ਤੈਨੂੰ ਵੱਡਾ ਆਖੇ ਤੂੰ ਕਿਉਂ ਆਖੇ? ਪਰ ਨਹੀਂ, ਮੈਂ ਵੱਡਾ ਬੰਦਾ। ਸਾਹਿਬ ਕਹਿੰਦੇ ਨੇ ਹੱਸ ਕੇ ਮਰਦਾਨਿਆ, ਉਹ ਭਾਈ ਵੱਡਿਆਂ ਬੰਦਿਆਂ ਕੋਲ ਤਾਂ ਚੱਲ ਕੇ ਜਾਣਾ ਪੈਂਦਾ, ਟਾਈਮ ਬੜੀ ਮੁਸ਼ਕਲ ਮਿਲਦਾ। ਅਵੇਖ ਭਾਗਾਂ ਦੀ ਗੱਲ, ਸਭ ਤੋਂ ਵੱਡਾ ਬੰਦਾ ਆ ਗਿਆ ਹੀ, ਅਤੇ ਹੁਣ ਕੋਈ ਦੱਸ ਕੋਈ ਸੇਵਾ ਮਰਦਾਨਿਆ, ਇਹ ਪੁੱਛਦਾ ਪਿਆ। ਕਹਿਣ ਲੱਗਾ, ਬਾਬਾ ਜੀ ਤੁਹਾਡੀਆਂ ਤੁਸੀਂ ਜਾਣੋ, ਤੁਸੀਂ ਦੱਸੋ। ਕਹਿਣ ਲੱਗੇ, ਲੈ ਫਿਰ ਛੋਟੀ ਜਿਹੀ ਸੇਵਾ ਕਰਦੇ, ਆਹ ਲੈ ਸੂਈ, ਪਰਲੋਕ ਵਿੱਚ ਦੇ ਦਈ। ਲੈ ਤੇ ਗਿਆ, ਪਰ ਕਹਿੰਦਾ ਸੰਤ ਕੈਸੇ ਨੇ, ਕੀ ਸੇਵਾ ਦੱਸੀ? ਘਰ ਪਹੁੰਚਿਆ, ਹਉਮੈ ਜ਼ਿਆਦਾ ਚਿਰ ਸਾਥ ਨਹੀਂ ਦਿੰਦੀ, ਸੂਰਜ ਚੜ ਪਵੇ ਅਤੇ ਹਨੇਰੇ ਦਾ ਪਤਾ ਨਹੀਂ ਲੱਗਦਾ ਕਿੱਧਰ ਤੁਰ ਗਿਆ। ਕਿਤੇ ਬਵੇ ਗਿਆਨ ਆ ਜਾਏ, ਇਹ ਅੰਧਕਾਰ ਉੱਡ ਜਾਂਦਾ। ਪਤਨੀ ਨੂੰ ਦੱਸਿਆ, ਕਹਿਣ ਲੱਗੀ ਇਹ ਕੀ ਕੀਤਾ? ਅੱਗੇ ਕੀ ਨਾ, ਅੱਗੇ ਤਾਂ ਜਾਂਦਾ ਹੀ ਕੁਛ ਨਹੀਂ, ਅੱਗੇ ਕੀ ਦਿਓਗੇ? ਉਸੇ ਵੇਲੇ ਵਾਪਸ ਆਇਆ, ਕਹਿਣ ਲੱਗਾ ਬਾਬਾ ਜੀ ਸੂਈ ਹੁਣੇ ਹੀ ਲੈ ਲਓ। ਸਾਹਿਬ ਕਹਿਣ ਲੱਗੋ, ਏਡਾ ਵੱਡਾ ਬੰਦਾ ਛੋਟੀ ਜਿਹੀ ਸੇਵਾ ਨਹੀਂ ਕਰ ਸਕਦਾ? ਕਹਿਣ ਲੱਗਾ, ਤੁਸੀਂ ਗੱਲ ਅੱਗੇ ਦੀ ਕਰ ਰਹੇ ਹੋ ਨਾ, ਅੱਗੇ ਤਾਂ ਜਾਂਦਾ ਹੀ ਕੁਛ ਨਹੀਂ। ਸਾਹਿਬ ਹੱਸ ਪਏ, ਕਹਿਣ ਲੱਗੇ, ਸ਼ੁਕਰ ਹੈ ਰੱਬ ਦਾ, ਤੇਰੇ ਮੂੰਹੋਂ ਵੀ ਨਿਕਲਿਆ ਕਿ ਅੱਗੇ ਕੁਛ ਨਹੀਂ ਜਾਂਦਾ। ਹੁਣ ਤੂੰ ਦੱਸ ਅੱਗੇ ਨਹੀਂ ਜਾਂਦਾ? ਕਹਿਣ ਲੱਗੇ, ਸੁਣਿਆ ਜਾਂਦਾ, ਪਰ ਮੇਰੇ ਕੋਲ ਐਸਾ ਕੁਛ ਨਹੀਂ ਜਿਹੜਾ ਜਾਏ। ਕਹਿਣ ਲੱਗੇ, ਤੂੰ ਸੁਣਿਆ ਪਰ ਮੈਂ ਵੇਖਿਆ। ਤੂੰ ਤਾਂ ਸੁਣਿਆ ਨਾ ਅੱਗੇ ਜਾਂਦਾ, ਮੈਂ ਵੇਖਿਆ, ਮੈਨੂੰ ਪਤਾ ਜਾਂਦਾ। ਕਹਿਣ ਲੱਗਾ, ਕੀ ਜਾਂਦਾ? ਪਰਮਾਤਮਾ ਦਾ ਨਾਮ ਜਾਂਦਾ। ਕਹਿਣ ਲੱਗਾ, ਉਸ ਦਾ ਤਾਂ ਮੈਨੂੰ ਪਤਾ ਹੀ ਕੋਈ ਨਹੀਂ, ਉਹ ਤਾਂ ਮੇਰੇ ਕੋਲ ਹੈ ਨਹੀਂ। ਸਾਹਿਬ ਕਹਿਣ ਲੱਗੇ, ਹੁਣ ਦੱਸ, ਤੂੰ ਸ਼ਹਿਰ ਦਾ ਵੱਡਾ ਬੰਦਾ। ਰੋ ਪਿਆ ਅਤੇ ਰੋ ਕੇ ਕਹਿਣ ਲੱਗਾ, ਦਾਤਿਆ ਸੰਸਾਰ ਵਿੱਚ ਮੇਰੇ ਨਾਲੋਂ ਕੰਗਾਲ ਕੋਈ ਨਹੀਂ, ਮੈਂ ਸਭ ਤੋਂ ਗਰੀਬ ਹਾਂ, ਕਿਉਂਕਿ ਅਸਲ ਧਨ ਮੇਰੇ ਕੋਲ ਕੋਈ ਨਹੀਂ, ਮੇਰੀ ਝੋਲੀ 'ਚ ਕੁਛ ਪਾਓ ਜਿਹੜਾ ਨਾਲ ਜਾਏ। ਸਾਹਿਬ ਫਿਰ ਕਹਿਣ ਲੱਗੇ, ਹੈ ਤੇਰੇ ਕੋਲ ਧਨ ਹੈ ਅਤੇ ਮੈਂ ਅੱਜ ਅਰਜ਼ ਕਰਾਂ, ਜਿੰਨੇ ਮਾਈ ਭਾਈ ਸੁਣ ਰਹੇ ਹੋ, ਸੰਸਾਰ ਦੇ ਹਰ ਬੰਦੇ ਕੋਲ ਸਾਡੇ ਕੋਲ ਹੈ, ਸਾਨੂੰ ਪਤਾ ਕੋਈ ਨਹੀਂ ਕਿੱਥੇ ਹੈ, ਉਹ ਕੀ ਹੈ। ਹੈ ਜ਼ਰੂਰ, ਕੋਈ ਖਾਲੀ ਨਹੀਂ, ਹਰ ਇੱਕ ਨੂੰ ਦੇ ਕੇ ਤੋਰਿਆ। ਕਹਿਣ ਲੱਗੇ, ਤੈਨੂੰ ਸੋਝੀ ਨਹੀਂ, ਆਹ ਤੈਨੂੰ ਦੱਸਾਂ, ਉਹ ਨਾਮ ਦਾ ਅੰਮ੍ਰਿਤ ਦਾ ਖੂਹ ਤੇ ਤੇਰੇ ਅੰਦਰ ਆ, ਜੋਤ ਤੇ ਉਸਦੀ ਅੰਦਰ ਹੈ, ਪ੍ਰਕਾਸ਼ ਉਸਦਾ ਅੰਦਰ ਹੈ, ਉਹ ਹੀਰੇ ਰਤਨ ਪਰਮਾਤਮਾ ਦਾ ਨਾਮ ਲਾਲ ਅੰਦਰ ਹੈ, ਆਪ ਪ੍ਰਗਟ ਕਰਦੇ ਹਾਂ। ਉਹਨੂੰ ਜੋੜ ਦਿੱਤਾ, ਕਹਿਣ ਲੱਗਾ, ਦਾਤਾ ਧੰਨ ਆਉ, ਮੈਂ ਤੇ ਖਜ਼ਾਨੇ ਤੇ ਬੈਠ ਕੇ ਪਿੱਛੇ ਮੰਗਦਾ ਰਿਹਾ, ਖਜ਼ਾਨਾ ਅੰਦਰ ਸੀ, ਬਾਹਰੋਂ ਇਕੱਠਾ ਕਰਦਾ ਰਿਹਾ, ਅਰਜ਼ ਕਰਾਂ। ਗੁੱਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ, ਗੁਰੂ ਕੋਲ ਆਉਂਦੇ। ਦਾਤਾਂ ਦੀ ਲੋੜ ਹੈ, ਸਾਡਾ ਨਹੀਂ ਸਰਦਾ, ਸਰੀਰ ਹੈ, ਸਰੀਰਕ ਲੋੜਾਂ, ਸੰਸਾਰ ਹੈ, ਪਰਿਵਾਰ ਹੈ, ਸਭ ਕੁਛ ਇੱਥੋਂ ਹੀ ਮੰਗਣਾ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ ਮੰਗੋ, ਪਰ ਕਿਸੇ ਦਿਨ ਇਹ ਵੀ ਤਾਂ ਬੰਦਾ ਮੰਗੇ, ਸਤਿਗੁਰੂ ਅੱਜ ਮਤ ਦੇ, ਬਹੁਤ ਕੁਛ ਦਿੱਤਾ ਹੀ, ਅੱਜ ਮਤ ਵੀ ਦੇ, ਅੱਜ ਨਾਮ ਦੀ ਸੋਝੀ ਵੀ ਦੇ। ਹਾਂ ਬਲਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਂਝਾ, ਉਹ ਮੇਰੇ ਅੰਦਰੋਂ ਵੀ ਪ੍ਰਗਟ ਹੋ ਜਾ, ਮੈਨੂੰ ਵੀ ਪ੍ਰਕਾਸ਼ ਦੇ। ਗੁਰਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸਾ, ਗੁਰੂ ਦੇ ਦਰ ਆ ਕੇ ਸਭ ਕੁਝ ਮੰਗ ਲਈਏ ਪਰ ਇੱਕ ਦਾਤ ਕਦੀ ਨਾ ਭੁੱਲੀਏ। ਦਾਤਿਆ ਇਹ ਵੀ ਕਿਰਪਾ ਕਰ, ਮੈਨੂੰ ਇਹ ਵੀ ਸਮਝਾ ਦੇ, ਇਹ ਤੇ ਮੰਗਣਾ ਦਾਤਾਂ ਦੇ ਘਰ ਦੇ, ਸੁਖੀ ਰਹਾਂ ਪਰ ਮੈਂ ਆਇਆ ਇੱਥੇ ਕਿਉਂ, ਇਹ ਵੀ ਮੈਨੂੰ ਸੋਝੀ ਦੇ, ਮੇਰਾ ਜਨਮ ਸਫਲ ਕਿਵੇਂ ਹੋਵੇ ਸੋਝੀ ਦੇ। ਗੁਰੂ ਅੱਗੋਂ ਜਵਾਬ ਦਿੰਦੇ ਨੇ, ਅਵਰ ਸਭ ਮਿਥਿਆ ਲੋਭ ਲੱਭੀ, ਲੱਭ ਲੋਭੇ ਸਾਰਾ ਮਿਥਿਆ, ਗੁਰ ਪੂਰੇ ਦੀਆ ਹਰਨਾਮਾ, ਆਪਣੇ ਲੋਭ ਕੋ ਕੀਨਾ ਵੇਤ। ਸਗਲ ਪਦਾਰਥ ਦੇ ਕੇ ਨਾ ਕਹਿਣ ਲੱਗੇ ਮਿਲ ਗਿਆ ਸਭ ਕੁਛ, ਮਿਲ ਗਿਆ ਕਹਿੰਦੇ ਨੇ ਇੱਕ ਚੀਜ਼ ਭੁੱਲ ਗਏ, ਉਹ ਵੀ ਲੈ ਜਾ, ਤੂੰ ਮੰਗੀ ਨਹੀਂ, ਪਦਾਰਥ ਮਿਲ ਗਿਆ ਲੈ ਗਿਆ, ਲੈ ਮੁਕਤੀ ਵੀ ਲੈ ਜਾ। ਸਗਲ ਪਦਾਰਥ ਮੁਕਤ ਪਦ ਦੇਤ, ਮੁਕਤੀ ਵੀ ਦੇ ਦਿੱਤੀ, ਕਿਹਾ ਲੈ ਇਹ ਵੀ ਲੈ ਜਾ। ਗੁਰੂ ਨੇ ਹਰ ਨਾਮ ਦੇ ਦਿੱਤਾ, ਜੀ ਕੋ ਇਹ ਵਸਤ ਫੱਬੇ ਰਹਾ, ਇਸ਼ਟ ਮੇਤ ਬੰਦਪ ਸੁਤ ਭਾਈ, ਸੰਗ ਬਣਤਾ ਰਚ ਹੱਸਿਆ। ਵੈਸੇ ਹਰ ਬੰਦੇ ਨੂੰ ਤੇ ਹਾਸਾ ਨਸੀਬ ਨਹੀਂ, ਪਰਿਵਾਰ ਚੰਗਾ ਹੋਵੇ, ਮਿਲ ਕੇ ਰਹਿੰਦੇ ਹੋਣ, ਵੈਸੇ ਵਡਭਾਗਾ ਉਹ ਪਰਿਵਾਰ। ਧੀਆਂ ਵੀ ਘਰ 'ਚ ਆ ਗਈਆਂ, ਪੁੱਤਰ ਵੀ ਆ ਗਏ, ਆਪ ਵੀ ਆ ਗਿਆ, ਖੁਸ਼ ਨੇ ਅਤੇ ਬੈਠ ਕੇ ਹੱਸ ਰਹੇ ਨੇ, ਐਸੇ ਪਰਿਵਾਰ ਬੜੇ ਥੋੜ੍ਹੇ ਨੇ। ਵੈਸੇ ਆਮ ਤਾਂ ਇਹ ਨੇ ਕਿ ਪਤੀ ਆਇਆ, ਪਤਨੀ ਅੱਗੇ ਭਰੀ ਪਈ ਹੈ, ਕਲੇਸ਼ ਸ਼ੁਰੂ ਹੋ ਗਿਆ, ਭਾਂਡੇ ਟੁੱਟਣੇ ਸ਼ੁਰੂ ਹੋ ਗਏ, ਸੜਕ ਤੱਕ ਆਵਾਜ਼ ਜਾ ਰਹੀ ਹੈ, ਇਹ ਕਲੇਸ਼ ਤਾਂ ਆਮ ਹੈ। ਹਾਸਾ ਹਰ ਇੱਕ ਨੂੰ ਨਸੀਬ ਨਹੀਂ, ਬਾਰ ਬਾਰ ਬੰਦਾ ਹੱਸ ਲੈਂਦਾ, ਘਰ 'ਤੇ ਰੋਣਾ ਲੈ ਕੇ ਆਉਂਦਾ, ਪਤਨੀ ਉਡੀਕ ਰਹਿੰਦੀ ਹੈ, ਕਦੀ ਘਰ ਵਿੱਚ ਵੀ ਹਾਸਾ ਹੋਵੇ, ਮਿੱਤਰਾਂ ਨਾਲ ਹਾਸਾ ਆਇਆ, ਬਾਹਰ ਹੱਸਦਾ ਪਿਆ, ਘਰ ਆਉਂਦਿਆਂ ਕਲੇਸ਼ ਪਾ ਕੇ ਬੈਠ ਗਿਆ, ਬੱਚਾ ਬਾਹਰ ਠੀਕ, ਮਿੱਤਰਾਂ ਨਾਲ ਘਰ, ਮਾਂ ਬਾਪ ਨਾਲ ਕਲੇਸ਼ ਪਾ ਕੇ ਬੈਠ ਗਿਆ। ਪਰ ਜੇ ਹਾਸਾ ਵੀ ਹੋਵੇ, ਪਤਨੀ ਨਾਲ ਬਣ ਆਉਂਦੀ ਹੈ, ਪੁੱਤਰਾਂ ਨਾਲ ਬਣ ਆਉਂਦੀ ਹੈ, ਪਰ ਦੁਨੀਆਂ ਦਾ ਹਾਸਾ ਹੱਸ ਲਿਆ, ਇਸ ਹਾਸੇ ਨੇ ਵੀ ਨਿਸਤਾਰਾ ਨਹੀਂ ਕਰਨਾ, ਇੱਕ ਹਾਸਾ ਹੋਰ ਹੈ, ਉਹ ਕਿਹੜਾ? ਹਰ ਜਨ ਗੁਣ ਗਾਵਤ ਹੱਸਿਆ, ਰੱਬ ਦਾ ਪਿਆਰਾ ਕਦੀ ਕਦੀ ਨਿਤਨੇਮ ਕਰਦਾ, ਸਿਮਰਨ ਕਰਦਾ, ਨਾਮ ਅਭਿਆਸ ਕਰਦਾ ਕਰਦਾ ਹੱਸ ਪੈਂਦਾ। ਇਹ ਹਾਸਾ ਨਵ ਜਨਮੇ ਬੱਚੇ ਵਰਗਾ, ਜਿਵੇਂ ਇੱਕ ਬੱਚਾ ਜਨਮਿਆ ਵੇਖਿਆ ਕਦੀ, ਸੁੱਤਾ ਸੁੱਤਾ ਆਪੇ ਹੀ ਹੱਸੀ ਜਾਂਦਾ, ਵੇਖ ਕੇ ਹੈਰਾਨ, ਬੜਾ ਇਸ ਗੱਲ 'ਤੇ ਚਿੰਤਨ ਹੋਇਆ ਕਿ ਬੱਚਾ ਕਿਉਂ ਹੱਸ ਰਿਹਾ, ਕਾਰਨ ਇਹਦਾ ਕਾਰਨ ਕੀ ਹੈ? ਕਾਰਨ ਹੈ, ਉਹਨੂੰ ਕੁਛ ਯਾਦ ਆ ਰਿਹਾ, ਅਜੇ ਰੱਬ ਨਾਲ ਜੁੜਿਆ ਹੋਇਆ, ਅਜੇ ਜ਼ਿਆਦਾ ਵਿਛੋੜਾ ਨਹੀਂ ਪਿਆ। ਰੱਬ ਦਾ ਬੰਦਾ ਜਦੋਂ ਹੱਸਦਾ ਹੈ ਨਾ, ਹੱਸਦਾ ਇਸ ਗੱਲ 'ਤੇ, ਕਹਿੰਦਾ ਵਾਹ ਦਾਤਿਆ, ਤੇਰੇ ਮੇਲ ਦਾ ਇੰਨਾ ਆਨੰਦ, ਅਤੇ ਐਵੇਂ ਹੀ ਇਸ ਚਿੱਕੜ ਵਿੱਚ ਫਸਿਆ ਰਿਹਾ, ਐਵੇਂ ਦੁਨੀਆਂ ਦੇ ਰੋਣੇ ਰੋਂਦਾ ਰਿਹਾ, ਇਹ ਮੈਂ ਐਡਾ ਮੂਰਖ, ਵਾਰ ਵਾਰ ਉਹ ਭੁੱਲਾਂ ਕਰਦਾ ਰਿਹਾ, ਆਪਣੀਆਂ ਭੁੱਲਾਂ 'ਤੇ ਹੱਸਦਾ, ਰੱਬ ਦੇ ਗੁਣ ਗਾਉਂਦਾ ਉਸ ਆਨੰਦ ਵਿੱਚ ਹੱਸਦਾ ਹੈ। ਮਿਥਿਆ ਸੰਸਾਰ ਵਿੱਚ ਨਹੀਂ ਹੱਸਦਾ, ਕਰਤਾਰ ਦੇ ਨਾਮ ਨਾਲ ਉਹ ਹੱਸਦਾ, ਹਰ ਜਨ ਗੁਣ ਗਾਵਤ ਹੱਸਿਆ। ਇੱਥੇ ਕਿਹਾ ਇਸ਼ਟ ਮੇਤ, ਇਸ਼ਟ ਪਿਆਰੇ, ਮੇਤ ਮਿੱਤਰ, ਬੰਧਪ ਰਿਸ਼ਤੇਦਾਰ, ਸੁੱਤ ਪੁੱਤਰ ਭਾਈ ਭਰਾ, ਸੰਗ ਬਣਤਾ, ਬਣਤਾ ਦੇ ਸੰਗ ਵਿੱਚ ਕਹਿੰਦੇ ਨੇ ਬੜਾ ਰਚਿਆ ਪਿਆ, ਮਿਕਸ ਹੋਇਆ ਪਿਆ, ਔਰ ਹੱਸਿਆ, ਹੱਸਦਾ ਪਿਆ, ਬੜਾ ਖੁਸ਼ ਹੈ। ਜਬ ਅੰਤੀ ਅਵਸਰ ਆਏ ਬਣਿਓ ਹੈ, ਉਨ ਪੇਖਤ ਹੀ ਕਾਲ ਗਰਸਿਆ, ਅੰਤਮ ਸਮਾਂ ਆ ਗਿਆ, ਸਾਰਿਆਂ ਦੇ ਵੇਖਦੇ ਕਾਲ ਨੇ ਗਰਸ ਲਿਆ। ਪੁੱਤਰ ਕੋਲ ਖੜੇ ਨੇ, ਹੱਥ ਕਰਕੇ ਖਾਲੀ ਕਹਿੰਦੇ ਨੇ ਹੁਣ ਹੱਥੋਂ ਗੱਲ ਗਈ, ਪਤਨੀ ਕਹਿੰਦੇ ਹੈ ਨਹੀਂ ਬਚਾ ਸਕਦੇ, ਭਰਾ ਕਹਿੰਦੇ ਨੇ ਨਹੀਂ ਬਚਾ ਸਕਦੇ। ਇੱਥੇ ਵੱਡੇ ਵੱਡੇ ਸਿਕੰਦਰ ਵੀ ਇੰਜ ਜਾਂਦੇ, ਦੌਲਤ ਦਾ ਢੇਰ ਲਗਾ ਲਿਆ, ਕਹਿਣ ਲੱਗਾ ਤੇਰੇ ਲਈ ਇੰਨੇ ਪਾਪ ਕੀਤੇ ਤੂੰ ਹੀ ਬਚਾ ਲੈ, ਪਰ ਦੌਲਤ ਕੀ ਬਚਾਏ। ਜਰਨੈਲ ਬੁਲਾ ਲਿਆ, ਕਹਿਣ ਲੱਗਾ ਮੈਨੂੰ ਬਚਾਓ, ਕਹਿਣ ਲੱਗੇ ਜੀ ਮੌਤ ਦੱਸੇ ਤੇ ਲੜੀਏ, ਲੜੀਏ ਕਿਸ ਦੇ ਨਾਲ। ਵੈਦਾਂ ਨੂੰ ਸੱਦ ਲਿਆ, ਕਹਿਣ ਲੱਗਾ ਇੰਨੇ ਚੰਗੇ ਹਕੀਮ, ਉਹ ਕਹਿਣ ਲੱਗੇ ਰੋਗਾਂ ਦੀ ਦਵਾ ਹੈ, ਮੌਤ ਦੀ ਕੋਈ ਦਵਾ ਨਹੀਂ, ਕਿਹੜੀ ਪੁੜੀ ਦਈਏ। ਵਾਕਿਆ ਹੀ ਜਬ ਅੰਤੀ ਅਵਸਰ ਆਏ ਬਣਿਓ ਹੈ,
ਉਹਨ ਪੇਖ ਤੇ ਹੀ ਕਾਲ ਗਰਸਿਆ, ਉਹਨਾਂ ਦੇ ਵੇਖਦਿਆਂ ਕਾਲ ਖਾ ਗਿਆ। ਅਸਲ ਵਿੱਚ ਕਾਲ ਤੇ ਪਹਿਲੇ ਹੀ ਕਾਲ ਸਿਰ ਤੇ ਬੈਠਾ ਸੀ। ਬੰਦਾ ਹੈ ਹੀ ਕਾਲ ਦੇ ਮੂੰਹ ਵਿੱਚ, ਇਹਨੂੰ ਭੁਲੇਖਾ ਮੈਂ ਜੀ ਰਿਹਾ। ਮੌਤ ਤੇ ਹਰ ਵੇਲੇ ਸਿਰ ਤੇ, ਸਾਡੀ ਗਿਣਤੀ ਉਲਟ ਹੈ। ਇਹ ਭਗਤਾਂ ਦੀ ਗਿਣਤੀ ਬਿਲਕੁਲ ਠੀਕ ਹੈ, ਅਸੀਂ ਪਤਾ ਕੀ ਗਿਣਤੀ ਕਰਨੇ ਹਾਂ। ਹੈਰਾਨ ਹੋ ਗਏ ਸੁਣ ਕੇ, ਕਾਕਾ ਦੋ ਦਿਨਾਂ ਦਾ ਹੋ ਗਿਆ ਜੀ, ਵੱਡਾ ਹੋ ਰਿਹਾ, ਮਹੀਨੇ ਦਾ ਹੋ ਗਿਆ, ਸਾਲ ਦਾ ਹੋ ਗਿਆ। ਭਗਤ ਹੋਰ ਤਰ੍ਹਾਂ ਗਿਣਦੇ ਨੇ, ਕਹਿੰਦੇ ਨੇ ਗਿਣ ਮਹੀਨਾ ਇਹਦਾ ਘੱਟ ਗਿਆ, ਇਹ ਸਾਲ ਛੋਟਾ ਹੋ ਗਿਆ, ਘੱਟ ਗਿਆ, ਦੋ ਸਾਲ ਉਮਰ 'ਚੋਂ ਘੱਟ ਗਏ ਨੇ, ਚਾਰ ਸਾਲ ਉਮਰ 'ਚੋਂ ਗਏ ਤੇ ਕੱਟੇ ਜਾ ਰਹੇ ਨੇ। ਮਾਂ ਤੂੰ ਕਹਿ ਰਹੀ ਹੈ ਵੱਡਾ ਹੋ ਰਿਹਾ, ਮੈਂ ਕਹਿੰਦਾ ਛੋਟਾ ਹੋ ਰਿਹਾ। ਬੜਾ ਸੁੰਦਰ ਬਚਨ ਹੈ, ਜਨਨੀ ਜਾਣਤ, ਜਨਨੀ ਮਾਂ, ਮਾਂ ਜਾਣਦੀ ਹੈ ਸੁੱਤ ਵੱਡਾ ਹੋਤ ਹੈ। ਇਤਨਾ ਕੁ ਨਾ ਜਾਣਾ ਜੇ ਦਿਨ ਦਿਨ ਅਵਧ ਘੱਟਤ ਹੈ, ਇਹਦੀ ਤੇ ਉਮਰਾਂ ਘੱਟ ਰਹੀ ਹੈ, ਕੱਟੀ ਜਾ ਰਹੀ ਹੈ, ਘੱਟ ਰਹੀ ਹੈ। ਮੇ ਕਹਿੰਦੇ ਨੇ ਮੇਰਾ ਮੇਰਾ ਕਰਦੀ ਮੋਰ ਮੋਰ ਕਰੇ ਅਧਕ ਲਾੜ ਥਰ ਪੇਖ ਤੇ ਹੀ ਜਮ ਰਾਉ ਹੱਸਾ। ਜਮ ਰਾਜਾ ਹੱਸਦਾ ਜਿਵੇਂ ਕੋਈ ਕਸਾਈ ਹੱਸਦਾ ਨਾ, ਕਹਿੰਦਾ ਬੱਕਰਾ ਵੱਡਾ ਹੋ ਰਿਹਾ, ਦਾਣਾ ਪੱਠਾ ਉਹਨੂੰ ਪਾਉਂਦਾ। ਕੋਈ ਵੇਖਦਾ ਕਹਿੰਦਾ ਮੁਰਗਾ ਬੜਾ ਵੱਡਾ ਹੋ ਰਿਹਾ, ਮਾਸ ਇਹਦਾ ਕਾਫੀ ਹੋ ਜਾਏਗਾ। ਜਮਕਾਲ ਵੀ ਹੱਸਦਾ, ਮੇਰਾ ਸ਼ਿਕਾਰ ਵੱਡਾ ਹੋ ਰਿਹਾ, ਮੇਰੇ ਨੇੜੇ ਆ ਰਿਹਾ। ਕਹਿੰਦੇ ਨੇ ਵੇਖਦਿਆਂ ਹੀ ਕਾਲ ਨੇ ਗਰਸਿਆ, ਕਰ ਕਰ ਅਨਰਥ ਵਿਹਾਜੀ ਸੰਭੈ, ਵੱਡੇ ਤੋਂ ਵੱਡਾ ਪਾਪ ਕਰਕੇ। ਗੱਲ ਕੋਈ ਉਲਝਣ ਵਾਲੀ ਨਹੀਂ, ਸਾਡੇ ਸਾਹਮਣੇ ਅਨੇਕਾਂ ਬੰਦੇ ਦੂਸਰਿਆਂ ਦੇ ਬੱਚੇ ਚੁੱਕ ਕੇ ਵੇਚ ਦਿੰਦੇ। ਕਿਸ ਵਾਸਤੇ? ਮਾਇਆ ਵਾਸਤੇ। ਬੱਚੇ ਵੇਚ ਵੇਚ ਕੇ, ਦੂਸਰਿਆਂ ਦੀਆਂ ਔਰਤਾਂ ਵੇਚ ਵੇਚ ਕੇ, ਔਰ ਬੰਦੇ ਹੀ ਵੇਚਦੇ। ਅੱਜ ਤਾਂ ਵਿਗਿਆਨ ਦਾ ਯੁੱਗ, ਸਾਇੰਸ ਨੂੰ ਦੂਸਰੇ ਪਾਸੇ ਵਰਤ ਲਏ, ਬੰਦਿਆਂ ਦੇ ਅੰਗ ਵਿਕ ਰਹੇ। ਕਿਸੇ ਦੀਆਂ ਅੱਖਾਂ ਕੱਢ ਕੇ ਵੇ, ਕੋਈ ਤਾਂ ਆਪ ਦਿੰਦਾ ਨਾ, ਉਹ ਵੀ ਬੰਦੇ ਜਿਉਂਦਾ ਬੰਦਾ ਮਾਰ ਦੇਣਾ, ਉਹਦੇ ਅੰਗ ਵੇਚਦੇ ਨੇ। ਏਡਾ ਵੱਡਾ ਜ਼ੁਲਮ, ਬੰਦੇ ਨੇ ਕਿਹੜਾ ਪਾਪ ਰਹਿ ਗਿਆ ਜਿਹੜਾ ਨਹੀਂ ਕੀਤਾ ਧਨ ਵਾਸਤੇ? ਗੁਰੂ ਸਾਹਿਬ ਜੀ ਸੱਚ ਕਹਿੰਦੇ ਨੇ। ਸੱਜਣ ਠੱਗ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਇੱਕ ਗੱਲ ਦਾ ਸਿਰਫ ਮੈਨੂੰ ਜਵਾਬ ਦੇ, ਜਿਹੜੇ ਬੰਦੇ ਤੇਰੇ ਕੋਲ ਆਏ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਸੀਂ ਜਿਉਂਦੇ ਇੱਥੋਂ ਨਹੀਂ ਜਾਣਾ। ਹੋ ਸਕਦਾ ਕੋਈ ਦਵਾਈ ਲੈ ਕੇ ਮਾਂ ਲਈ ਜਾ ਰਿਹਾ ਹੋਵੇ, ਕੋਈ ਆਪਣੇ ਬੱਚਿਆਂ ਲਈ ਕਮਾਈ ਕਰਕੇ ਜਾ ਰਿਹਾ ਹੋਵੇ, ਕੋਈ ਕਿਸੇ ਮੁਸੀਬਤ ਵਿੱਚ ਹੋਵੇ। ਤੂੰ ਕੇਵਲ ਧਨ ਵਾਸਤੇ ਪੁੱਛਿਆ ਹੀ ਨਹੀਂ, ਕਿੰਨਾ ਮਜ਼ਬੂਰ ਹੈ ਕੋਈ ਬੰਦਾ, ਧਨ ਵਾਸਤੇ ਉਹਨੂੰ ਮਾਰ ਕੇ ਖੂਹ 'ਚ ਸੁੱਟ ਦਿੱਤਾ। ਪਰ ਇਹ ਪਾਪ ਕਿਉਂ ਉਹਨਾਂ ਦਾ ਹੋਇਆ, ਤੂੰ ਕਿਉਂ ਕੀਤਾ? ਕਹਿਣ ਲੱਗਾ ਜੀ ਧਨ ਲਈ। ਕਹਿਣ ਲੱਗੇ ਥੋੜ੍ਹੇ ਥੋੜ੍ਹੇ ਧਨ ਨੇ ਉਹਨਾਂ ਦਾ ਇਹ ਹਾਲ ਕੀਤਾ, ਅਤੇ ਤੇਰਾ ਕੀ ਹੋਵੇਗਾ, ਤੂੰ ਨਹੀਂ ਸੋਚਿਆ? ਅਕਾਲ ਪੁਰਖ ਤੇ ਸਭ ਕੁਛ ਜਾਣਦਾ ਪਿਆ, ਤੂੰ ਧਨ ਕਿਵੇਂ ਇਕੱਠਾ ਕੀਤਾ? ਕਹਿੰਦੇ ਨੇ ਅਨਰਥ ਕਰ ਕਰਕੇ, ਪਾਪ ਕਰ ਕਰਕੇ ਮਾਇਆ ਇਕੱਠੇ ਕੀਤੀ, ਫਿਰ ਸੱਕਿਆਂ ਕੋਲੋਂ ਲੁਕਾ ਕੇ ਰੱਖੀ। ਵੈਸੇ ਕਹਿੰਦੇ ਨੇ ਲਗਭਗ ਉਹ ਬੰਦਾ ਮਿਲ ਜਾਏਗਾ ਜਿਹੜਾ ਨਜ਼ਦੀਕੀਆਂ ਕੋਲੋਂ ਵੀ ਛੁਪਾ ਕੇ ਰੱਖਦਾ। ਇਹ ਬਚਨ ਮੈਂ ਹੀ ਨਾ ਆਖਾਂ, ਗੁਰੂ ਅਰਜਨ ਦੇਵ ਨੇ ਲਿਖਿਆ, ਤੁਹਾਨੂੰ ਸੁਣਾ ਦਿਆ। ਕਹਿੰਦੇ ਨੇ ਪ੍ਰਾਨ ਮਾਨ ਦਾਨ ਮਗ ਜਿਉਂ ਹੁਣ ਹੀਤ ਚੀਤ ਦੇ ਲੇਲੇ ਪਾਰੇ। ਪ੍ਰਾਨ ਹੋਲ ਕੇ, ਜਿੰਦ ਦੀ ਬਾਜੀ ਲਾ ਕੇ, ਮਾਨ ਗਵਾ ਕੇ, ਇੱਜ਼ਤ ਗਵਾ ਕੇ, ਦਾਨ ਮੰਗ ਮੰਗ ਕੇ, ਪ੍ਰਾਨ ਮਾਨ ਦਾਨ ਮਗ ਜੋ ਹੁਣ, ਮਗ ਜੋ ਹੁਣ ਡਾਕੇ ਮਾਰਨੇ, ਰਾਹ 'ਚ ਕਿਸੇ ਨੂੰ ਲੁੱਟ ਲੈਣਾ, ਹੀਤ ਚੀਤ ਹਿੱਤ ਨਾਲ ਚਿੱਤ ਦੇ ਕੇ ਪਾਰੀ ਪਾਲੀ ਮਾਇਆ ਇਕੱਠੀ ਕੀਤੀ। ਫਿਰ ਸਾਜਨ ਸਿਆਨ ਮੀਤ ਸੁਤ ਭਾਈ ਤਾਹੂ ਤੇਲੇ ਰੱਖੀ ਨਰਾਰੀ। ਸੱਜਣ ਸੈਨ ਮਿਸਤਰ ਰਿਸ਼ਤੇਦਾਰਾਂ ਕੋਲੋਂ ਵੀ ਲੁਕਾ ਕੇ ਰੱਖੇ। ਅਸਲ 'ਚ ਮਾਇਆ ਲੁਕਾ ਪਰਦਾ ਪੈਦਾ ਕਰਦੀ। ਮਾਇਆ ਤੋਂ ਸਾਰੇ ਦੇ ਸਾਰੇ ਅਵਗਣ ਪਾਪ ਪੈਦਾ ਹੁੰਦੇ। ਇਹ ਨਗਨੀ ਨੂੰ ਅਤੇ ਗੁਰੂ ਨੱਥ ਦਾ, ਗੁਰੂ ਨੂੰ ਇਹਨੂੰ ਕੀਲਣਾ ਆਉਂਦਾ। ਗੁਰੂ ਕਾ ਸਿੱਖ ਕਹਿੰਦਾ ਧਨ ਵਾਸਤੇ ਤਾਂ ਮੈਂ ਕੋਈ ਪਾਪ ਨਹੀਂ ਕਰਨਾ, ਧਨ ਵਾਸਤੇ ਕਿਸੇ ਨਾਲ ਵੈਰ ਵੀ ਨਹੀਂ ਕਰਨਾ, ਇਹ ਪਰਛਾਵੇਂ ਵਾਸਤੇ ਮੈਂ ਆਪਣੀ ਸਿੱਖੀ ਨਹੀਂ ਵਾਰਨੀ, ਧਨ ਵਾਸਤੇ ਆਪਣਾ ਧਨ ਕੁਰਬਾਨ ਨਹੀਂ ਕਰਨਾ। ਪਰ ਕਰ ਅਨਰਥ ਵਿਹਾਜੀ ਸੰਪੈ, ਸੰਪੈ ਹੁੰਦਾ ਮਾਇਆ, ਵਿਹਾਜੀ ਇਕੱਠੇ ਕੀਤੇ ਲਈ ਖਰੀਦੀ ਸੋਨਾ ਰੂਪਾ ਦਾਮਾ, ਸੋਨਾ ਇਕੱਠਾ ਕੀਤਾ, ਚਾਂਦੀ ਇਕੱਠੇ ਕੀਤੇ, ਦਮੜੇ ਇਕੱਠੇ ਕੀਤੇ। ਅਗਲੀ ਪੰਕਤੀ ਵੱਲ ਧਿਆਨ ਦੇਣਾ, ਬੜੀ ਕਮਾਲ ਪੰਕਤੀ ਹੈ। ਪਹਾੜੀ ਕਹੋ ਪਹਾੜਾ ਮਿਲਿਆ, ਹੋਰ ਸਗਲ ਭਇਓ ਬੈਰਾਨਾ। ਪਹਾੜੀ ਕਹਿੰਦੇ ਨੇ ਮਜ਼ਦੂਰ ਨੂੰ, ਇੱਕ ਮਜ਼ਦੂਰ ਦੇ ਸਿਰ 'ਤੇ ਤੁਸੀਂ ਕੋਈ ਘੱਟੋ ਘੱਟ 2 ਕੁਇੰਟਲ ਸੋਨਾ ਰੱਖ ਦਿਓ। ਵੈਸੇ ਚੁੱਕਣਾ ਬੜਾ ਮੁਸ਼ਕਲ ਹੈ, 1 ਕੁਇੰਟਲ ਹੀ ਰੱਖ ਦਿਓ, 2.5 ਮਣ ਥੋੜ੍ਹਾ ਨਹੀਂ ਭਾਰ। ਹੁਣ ਜੇ ਉਹ ਇਹ ਆਖੇ ਮੈਂ ਸੋਨਾ ਚੁੱਕਿਆ ਸਿਰ 'ਤੇ, ਉਹਨੂੰ ਤਾਂ ਦੇਣਾ ਉਹਨੇ ਮਜ਼ਦੂਰੀ ਭਾਰ ਦੇ ਕੇ, ਭਾਰ ਚੁੱਕਿਆ ਤੂੰ 1 ਕੁਇੰਟਲ, ਸੋਨਾ ਨਹੀਂ ਮਿਲਣਾ, ਉਹ ਤਾਂ ਭਾਰ ਥੱਲੇ ਮਰੇਗਾ। ਹਾਂ ਇੱਕ ਗੱਲ ਜ਼ਰੂਰ ਹੈ, ਲੋਹੇ ਦੀਆਂ ਹੱਥ ਕੜੀਆਂ ਹੋਣ ਨਾ, ਬੇੜੀਆਂ ਵੀ ਕਦੀ ਲੋਹੇ ਦੀਆਂ ਬਣੀਆਂ ਹੋਣ, ਤਾਂ ਸ਼ਾਇਦ ਕੋਈ ਭੁਲੇਖਾ ਖਾ ਜਾਏ ਮੈਂ ਗਹਿਣੇ ਪਾਏ, ਕਿਉਂਕਿ ਹੱਥ ਕੜੀਆਂ ਵੀ ਤਾਂ ਗਹਿਣੇ ਵਾਂਗੂ ਨੇ। ਲੋਕੀ ਕੰਗਣ ਪਾਉਂਦੇ ਨੇ ਸੋਨੇ ਦੀਆਂ ਨੇ, ਸ਼ਾਇਦ ਕੋਈ ਬੜਾ ਖੁਸ਼ ਹੋ ਜਾਏ, ਇੰਨਾ ਸੋਨਾ ਮੇਰੇ ਕੋਲ, ਭਲਿਆ ਲੋਕਾਂ ਬੇੜੀਆਂ ਨੇ, ਇਹਨੇ ਤੈਨੂੰ ਤੁਰਨ ਨਹੀਂ ਦੇਣਾ, ਇਹ ਤੇਰੇ ਹੱਥ ਨਹੀਂ ਖੁੱਲਣ ਦੇਵੇਗਾ, ਹੱਥ ਕੜੀ ਹੈ। ਯਕੀਨ ਜਾਨਣਾ, ਇਸੇ ਤਰ੍ਹਾਂ ਬੰਦਾ ਹੁਣ ਮਰ ਰਿਹਾ ਭਾਰ ਥੱਲੇ, ਬੋਝ ਦੇ ਥੱਲੇ ਮਿਲਣਾ ਕੀ ਹੈ। ਸੁਖਮਨੀ ਸਾਹਿਬ ਵਿੱਚ ਬੜੀ ਸੁੰਦਰ ਪੰਕਤੀਆਂ ਨੇ, ਔਰ ਪੜ੍ਹਦੇ ਹੋ ਆਪ, ਕਹਿੰਦੇ ਨੇ ਜਿਉਂ ਬੇਗਾਰੀ ਕੈ ਸਿਰ ਦੀਜੈ ਦਾਮ, ਵਿਗਾਰੀ ਦੇ ਸਿਰ 'ਤੇ ਫੜ ਕੇ, ਵਿਗਾਰੀ ਉਹਨੂੰ ਜਿਹਨੂੰ ਮਜ਼ਦੂਰੀ ਵੀ ਨਹੀਂ ਦੇਣੀ, ਫੜ ਲਿਆ ਵਿਗਾਰ 'ਚ, ਫੜ ਲਿਆ ਉਹਦੇ ਸਿਰ ਉੱਤੇ 2 ਮਣ ਰੁਪਈਏ ਧਰ ਦਿੱਤੇ ਜਾਣ, ਚੁੱਕ ਕੇ ਲੈ ਜਾ, ਉਹ ਖਸਮ ਕੇ ਗ੍ਰਹਿ ਉਹਨੂੰ ਦੁੱਖ ਸਹਾ, ਮਾਇਆ ਮਾਲਕ ਦੇ ਘਰ ਵਿਚਾਰਾ ਭਾਰ ਦਾ ਦੁੱਖ ਸਹਾਰਦਾ ਰਿਹਾ, ਬੰਦਾ ਇੰਝ ਹੀ ਕਰਦਾ ਰਿਹਾ। ਮਿਲਿਆ ਕਿ 2 ਵੇਲੇ ਦਾ ਪ੍ਰਸ਼ਾਦਾ ਛਕ ਲਿਆ, ਭਾਰ ਢੋਂਦਾ ਰਿਹਾ ਸਾਰੀ ਉਮਰ, ਮਿਲਿਆ ਇਸ ਨੂੰ ਕਿ ਅੰਤਮ ਸਮੇਂ ਨਾਲ ਕੀ ਗਿਆ। ਪਹਾੜੀ ਕੋ ਪਹਾੜਾ ਮਿਲਿਆ, ਹੋਰ ਸਗਲ ਭਇਓ ਬੈਰਾਨਾ, ਬਾਕੀ ਸਾਰਾ ਬਗਾਨਾ ਹੋ ਗਏ, ਕੁਛ ਵੀ ਇਸ ਨੂੰ ਨਹੀਂ ਮਿਲਿਆ। ਹੈਵਰ ਗੈਵਰ ਰਥ ਸੰਭਾਹੇ, ਹੈਵਰ ਵਧੀਆ ਘੋੜੇ, ਗੈਵਰ ਬਹੁਤ ਵਧੀਆ ਹਾਥੀ, ਰਥ ਸੰਭਾਹੇ ਇਕੱਠੇ ਕੀਤੇ, ਗਹੁ ਕਰ ਕੀਨੇ ਮੇਰੇ, ਬੜੇ ਧਿਆਨ ਨਾਲ ਆਏ ਇਕੱਠੇ ਕਰਕੇ, ਕਿਹਾ ਰਥ ਮੇਰੇ, ਇੰਨੇ ਰਥ ਨੇ, ਇੰਨੇ ਘੋੜੇ ਨੇ, ਇੰਨੇ ਹਾਥੀ ਨੇ। ਜਬ ਤੇ ਹੋਈ ਲੰਬੀ ਧਾਈ, ਲੰਬੀ ਧਾਈ ਲੰਬਾ ਕੋਚ, ਜਿਹੇ ਮਾਰ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਉਸ ਥਾਂ 'ਤੇ ਕੁਛ ਵੀ ਇਹ ਕੰਮ ਨਹੀਂ ਆਉਣਾ। ਬੜੀ ਪਿਆਰੀ ਇਹ ਕਥਾ ਯਾਦ ਆਈ, ਆਪ ਨੂੰ ਸੁਣਾਵਾਂ ਅਤੇ ਸਮਾਪਤੀ ਕਰੀਏ। ਮਹਾਰਾਜਾ ਰਣਜੀਤ ਸਿੰਘ ਬੈਠੇ ਸਨ, ਅਤੇ ਗੁਰਸਿੱਖ ਸਾਧੂ ਸੰਤਾਂ ਨਾਲ ਬੜਾ ਪਿਆਰ ਸੀ, ਭਾਈ ਦੁੱਖ ਭੰਜਨ ਕੋਲ ਬੈਠੇ ਸਨ, ਔਰ ਪੁਰਾਣੇ ਸੰਤਾਂ ਨੇ ਆਪਣੇ ਨਾਲ ਭਾਈ ਜੋੜਿਆ ਸੀ ਜ਼ਿਆਦਾ। ਭਾਈ ਦੁੱਖ ਭੰਜਨ ਸੇਵਾ ਪੰਥੀਆਂ 'ਚੋਂ ਸਨ, ਅਤੇ ਪੁੱਛਦੇ ਨੇ, ਕਹਿੰਦੇ ਨੇ ਕੀ ਹਾਲ ਹੈ। ਕਹਿਣ ਲੱਗੇ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੈ ਮੇਰੇ 'ਤੇ, ਮੈਂ ਦੱਸ ਨਹੀਂ ਸਕਦਾ। ਅਤੇ ਭਾਈ ਜੀ ਕਹਿਣ ਲੱਗੇ ਕੁਝ ਮੈਨੂੰ ਵੀ ਵਿਖਾ, ਤੇਰੇ 'ਤੇ ਇੰਨੀ ਕਿਰਪਾ ਹੈ। ਅਤੇ ਕਹਿਣ ਲੱਗੇ ਤੁਸੀਂ ਵੇਖ ਹੀ ਰਹੇ ਹੋ। ਕਹਿਣ ਲੱਗੇ ਗੁਰੂ ਦੀ ਸਭ ਤੋਂ ਵੱਡੀ ਕਿਰਪਾ ਪਤਾ ਕਿਹੜੀ ਹੈ? ਕਹਿਣ ਲੱਗੇ ਕੀ? ਕਹਿਣ ਲੱਗੇ ਜੋ ਰੱਬ ਕੋਲੋਂ ਲੈ ਕੇ ਆਏ ਨਾ ਕਿਰਪਾ, ਉਹ ਹੈ ਗੁਰਬਾਣੀ। ਅਤੇ ਜੇ ਤੇਰੇ 'ਤੇ ਕਿਰਪਾ ਹੈ ਤਾਂ ਮੈਨੂੰ ਜਪਜੀ ਸਾਹਿਬ ਸੁਣਾ, ਮੈਂ ਵੇਖਾਂ ਤੇਰੇ 'ਤੇ ਗੁਰੂ ਦੀ ਕਿੰਨੀ ਕੁ ਕਿਰਪਾ। ਉਹ ਖਾਨਿਓਂ ਗਈ, ਉਹਨਾਂ 'ਤੇ ਇੱਕ ਪੌੜੀ ਵੀ ਯਾਦ ਨਹੀਂ ਸੀ। ਕਹਿਣ ਲੱਗਾ ਜੀ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਜਪਜੀ 'ਤੇ ਯਾਦ ਨਹੀਂ। ਕਿ ਫਿਰ ਅਨਪੜ੍ਹ ਹੈ, ਤੇ 'ਤੇ ਮਜਬੂਰੀ ਹੈ ਨਾ, ਨਹੀਂ ਯਾਦ। ਗੱਲ ਆਈ ਗਈ ਹੋਈ, ਥੋੜ੍ਹੀ ਦੇਰ ਬਾਅਦ ਕਹਿੰਦੇ ਨੇ ਤੇਰੇ ਰਾਜ 'ਚ ਨਗਰ ਕਿੰਨੇ ਕੁ ਨੇ? ਉਹਨਾਂ 'ਤੇ ਨਗਰ ਪੁੱਛੇ, ਉਹ ਨਗਰ ਦੱਸ ਕੇ ਕਹਿਣ ਲੱਗਾ, ਇੰਨੇ ਰੁਪਈਏ, ਇੰਨੇ ਪੈਸੇ ਮਾਮਲਾ ਆਉਂਦਾ, ਇੰਨੇ ਘੋੜੇ, ਇੰਨੇ ਹਾਥੀ, ਉਹ ਸਭ ਕੁਝ ਗਿਣ ਕੇ ਦੱਸਿਆ। ਕਹਿਣ ਲੱਗੇ, ਗੱਲ ਦੱਸਾਂ, ਤੂੰ ਕਿੱਡੀਆਂ ਵੱਡੀਆਂ ਭੁੱਲਾਂ ਕਰ ਰਿਹਾ, ਤੂੰ ਤਾਂ ਸਭ ਕੁਝ ਗੁਆ ਬੈਠਾ, ਕਿਰਪਾ 'ਤੇ ਤੂੰ ਗੁਆ ਬੈਠਾ, ਤੈਨੂੰ ਪਸ਼ੂ ਯਾਦ ਨੇ, ਇਹ ਨਹੀਂ ਭੁੱਲੇ। ਹੁਣ ਨਹੀਂ ਤੂੰ ਕਿਹਾ ਮੈਂ ਅਨਪੜ੍ਹ, ਘੋੜੇ ਤੈਨੂੰ ਯਾਦ ਨੇ, ਹਾਥੀ ਤੈਨੂੰ ਯਾਦ ਨੇ, ਮਾਮਲਾ ਤੈਨੂੰ, ਕੇਵਲ ਬਾਣੀ ਭੁੱਲੀ ਹੈ, ਹੈ ਹੀ ਸੱਚ ਭੁੱਲਦੀ ਬਾਣੀ। ਕਹਿਣ ਲੱਗੇ, ਰੱਬ ਹੀ ਤੈਨੂੰ ਭੁੱਲਿਆ, ਨਗਰ ਤੇਰੇ ਆਪਣੇ ਨੇ, ਮੰਨ ਲੈ ਨੇ ਨਾ ਮੇਰੇ ਨੇ, ਹਾਥੀ ਤੇਰੇ ਆਪਣੇ ਨੇ, ਘੋੜੇ ਤੇਰੇ ਆਪਣੇ ਨੇ, ਸੈਨਾ ਤੇਰੀ ਆਪਣੀ ਹੈ। ਇੱਕ ਪੰਕਤੀ ਰਲ ਕੇ ਪੜ੍ਹੀਏ, ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਹ ਕਾਮ ਲੁਭਾਇਆ, ਸੁੱਤ ਕੰਚਨ ਸਿਉਂ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਪਰਮਾਤਮਾ ਬਗਾਨਾ ਹੈ, ਪਰਮਾਤਮਾ ਪਰਾਇਆ, ਬਾਣੀ ਬਗਾਨੀ ਹੈ, ਯਾਦ ਨਹੀਂ। ਕਹਿਣ ਲੱਗੇ, ਭੁੱਲ ਹੋ ਗਈ, ਅੱਜ ਤੋਂ ਸਮਝਾਂਗਾ ਗੁਰੂ ਦੀ ਕਿਰਪਾ ਗੁਰਬਾਣੀ, ਜਿਸ ਦੇ ਪੱਲੇ ਬਾਣੀ ਨਹੀਂ, ਨਾਮ ਨਹੀਂ, ਉਸ ਦੇ ਪੱਲੇ ਕੁਛ ਵੀ ਨਹੀਂ, ਇਹ ਬਾਕੀ ਤੁਛ ਹੈ। ਇਹ ਤੇ ਪਹਾੜੀ ਕੋ ਉਹ ਪਹਾੜਾ ਮਿਲਿਆ, ਹੋਰ ਸਗਲ ਭਇਆ ਬੈਰਨ, ਜਬ ਤੇ ਹੋਈ ਲਾਂਬੀ ਤਹਾਈ, ਚੱਲੇ ਨਹੀਂ ਇੱਕ ਪੈਰ। ਆਖਰੀ ਪੰਕਤੀ ਸਰਵਨ ਕਰੋ, ਸਾਡੇ ਕੋਲ ਅਸਲ ਧਨ ਕਿਹੜਾ? ਨਾਮ ਧਨ। ਸੁੱਖ ਚਾਹੁੰਦੇ ਹਾਂ ਤੇ ਸੁੱਖਾਂ ਦਾ ਰਾਜਾ ਨਾਮ ਹੈ, ਸੁੱਖਾਂ ਦਾ ਦਾਤਾ ਨਾਮ ਹੈ। ਨਾਮ ਧਨ, ਨਾਮ ਸੁਖ ਰਾਜਾ, ਨਾਮ ਕੁਟੰਬ ਸਹਾਇ, ਨਾਮ ਹੀ ਪਰਿਵਾਰ ਹੈ, ਨਾਮ ਹੀ ਤੇਰੇ ਪਰਿਵਾਰ ਦਾ ਤੇ ਤੇਰਾ ਸਹਾਈ ਹੈ। ਜਿੱਥੇ ਹਰ ਅਰਾਧੀਆ, ਤਿੱਥੇ ਹਰ ਮਿੱਤ ਸਹਾਈ। ਜਿੱਥੇ ਕੋਈ ਨਹੀਂ ਬਣੇਗਾ, ਜਹਾਂ ਪੰਥ ਤੇਰਾ ਕੋ ਨਾ ਸਜਾਣੂ, ਹਰ ਕਾ ਨਾਮ ਤਾਂ ਨਾਲ ਪਛਾਣੂ। ਜੈ ਮਹਾਂ ਬਿਆਨ ਤਪਤ ਬਹੁ ਕਾਮ, ਤਾਂ ਹਰ ਕਾ ਨਾਮ ਕੀ ਤੁਮੇ ਉੱਪਰ ਛਾਂ। ਨਾਮ ਕੁਟੰਬ ਸਹਾਈ, ਨਾਮ ਸੰਪਤ, ਨਾਮ ਹੀ ਸੰਪਤੀ ਹੈ, ਧਨ ਹੈ। ਨਾਮ ਸੰਪਤ ਗੁਰ ਨਾਨਕ ਉਹਦੇ, ਗੁਰੂ ਨੇ ਸਾਹਿਬ ਕਹਿੰਦੇ ਨੇ ਮੈਨੂੰ ਸੰਪਤੀ ਦਿੱਤੀ ਹੈ, ਉਹ ਮਰੇ ਨਾ ਆਵੇ ਜਾ। ਨਾਮ ਧਨ ਜਿਸ ਦੇ ਪੱਲੇ ਹੈ, ਇਹ ਧਨ ਐਸਾ, ਨਾ ਮਰਦਾ, ਨਾ ਆਉਂਦਾ, ਨਾ ਜਾਂਦਾ, ਨਾ ਜਨਮਦਾ, ਨਾ ਮਰਦਾ। ਇਸੇ ਲਈ ਜਿਹੜਾ ਨਾਮ ਧਨ ਨਾਲ ਜੁੜ ਗਿਆ, ਉਹ ਵੀ ਅਮਰ ਹੋ ਗਈ, ਉਸ ਦਾ ਜਨਮ ਮਰਨ ਦਾ ਗੇੜ ਕੱਟਿਆ ਗਿਆ। ਨਾਮ ਧਨ ਕਿਣਕਾ ਇੱਕ ਵੀ ਆ ਗਿਆ, ਦੁਨੀਆਂ ਭਰ ਦੇ ਸੁੱਖ ਮਿਲ ਜਾਣਗੇ। ਕਿਣਕਾ ਨਾਮ ਦਾ ਮਿਲ ਗਿਆ, ਸਭ ਭੁੱਖਾਂ ਮੁੱਕ ਜਾਣਗੀਆਂ। ਮਾਇਆ ਦੇ ਪਹਾੜਾਂ ਨੇ ਵੀ ਬੰਦੇ ਨੂੰ ਭੁੱਖਾ ਰੱਖਿਆ, ਪਰ ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਆਰੰਭ ਇੱਥੋਂ ਕੀਤਾ ਸੀ, ਬੜਾ ਸੁੰਦਰ ਚਿੱਤਰ ਹੈ, ਅਜਾਇਬ ਘਰ ਹੈ, ਚਿੱਤਰਸ਼ਾਲਾ, ਪਰ ਇਹਨੂੰ ਵੇਖ ਕੇ ਰੱਬ ਨੂੰ ਯਾਦ ਕਰ, ਇਹ ਮੂਰਤਾਂ ਵੇਖ ਕੇ ਬਣਾਉਣ ਵਾਲੇ ਨੂੰ ਯਾਦ ਕਰ, ਕੁਦਰਤ ਵੇਖ ਕੇ ਕਾਦਰ ਨੂੰ ਯਾਦ ਕਰ, ਇਹ ਚਿੱਤਰ ਵੇਖ ਕੇ ਚਿੱਤਰਕਾਰ ਨੂੰ ਯਾਦ ਕਰ, ਇਹਨੂੰ ਵੇਖ ਕੇ ਭੁੱਲਣਾ ਪਰਮਾਤਮਾ ਨੂੰ ਯਾਦ ਕਰ, ਨਿਸਤਾਰਾ ਤਾਂ ਹੋਵੇਗਾ। ਭੁੱਲਾਂ ਦੀ ਖਿਮਾ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।